ਦੇਵ ਇਤੇਨੀ ਨੇ। ਇੱਧਰ ਹਿਸਾਬ ਲਾਈਏ ਦੇਵ
ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਧੰਨ ਬਾਬਾ ਜਵਾਹਰ ਦਾਸ ਜੀ ਦੇ ਸਥਾਨ ਉੱਤੇ ਪਵਿੱਤਰ ਕਥਾ ਕਲਗੀਧਰ ਜੀ ਦੀ ਸ਼੍ਰੀ ਮੁੱਖ ਵਾਕ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਸ਼੍ਰਵਣ ਕਰਦੇ ਹੋ। ਇਹ ਕੁਝ ਸਮੇਂ ਤੋਂ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਆਰੰਭ ਕੀਤੀ ਗਈ ਸੀ, ਤਕਰੀਬਨ 12 ਪੌੜੀਆਂ ਦੀ ਕਥਾ ਹੋ ਚੁੱਕੀ ਸੀ। 13ਵੀਂ ਪੌੜੀ ਦੀ ਕਥਾ ਆਰੰਭ ਕੀਤੀ ਜਾ ਰਹੀ ਹੈ। ਆਪ ਸੰਗਤ ਕਿਰਪਾ ਕਰੋ, ਮਿਹਰ ਦੀ ਦ੍ਰਿਸ਼ਟੀ ਕਰੋ ਤਾਂ ਕਿ ਇਸ ਮਹਾਨ ਬਾਣੀ ਦੀ ਕਥਾ ਵਿਚਾਰ ਦਾਸ ਕਰ ਸਕੇ। ਕਲਗੀਧਰ ਸਾਹਿਬ ਫਰਮਾਉਂਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਨਮਸਤੰ ਨਿਰਤਾਪੇ। ਹੇ ਅਕਾਲ ਪੁਰਖ, ਤੂੰ ਤਿੰਨਾਂ ਤਾਪਾਂ ਤੋਂ ਨਿਰਰਹਿਤ ਹੈ, ਤੈਨੂੰ ਮੇਰੀ ਨਮਸਕਾਰ ਹੈ। ਤਿੰਨ ਤਾਪ ਮੰਨੇ ਗਏ ਨੇ, ਸ਼ਬਦ ਹੈ ਨਿਰਤਾਪੇ। ਨਿਰਭਾਵ ਰਹਿਤ ਤਾਪ ਮੈਨੇ ਤਿੰਨ ਤਾਪ, ਉਹ ਕਿਹੜੇ ਕਿਹੜੇ ਨੇ? ਆਦੀ, ਵਿਆਦੀ ਅਤੇ ਉਪਾਧੀ। ਆਦੀ ਨੂੰ ਸੰਸਕ੍ਰਿਤ ਵਿੱਚ ਅਧਿਆਤਮਕ ਤਾਪ ਕਹਿੰਦੇ ਨੇ, ਜਿਵੇਂ ਕਿ ਮਾਨਸਿਕ ਦੁੱਖ ਲੱਗ ਜਾਂਦਾ ਹੈ, ਚਿੰਤਾ ਹੈ, ਹੁਣ ਇਹ ਬਾਹਰੋਂ ਤਾਂ ਦੇਖਦੀ ਨਹੀਂ ਪਰ ਅੰਦਰੋਂ ਅੰਦਰੀ ਸਰੀਰ ਨੂੰ ਖਾਈ ਜਾਂਦੀ ਹੈ। ਜਿਵੇਂ ਇੱਕ ਸੱਜਣ ਦੇ ਸਿਰ 'ਤੇ ਕਰਜ਼ਾ ਚੜ੍ਹ ਗਿਆ, ਬਾਹਰੋਂ ਤਾਂ ਉਹ ਕੁਝ ਦੱਸੇ ਨਾ ਪਰ ਉਹਦੀ ਟੈਨਸ਼ਨ ਦੇ ਵਿੱਚ ਉਹਦਾ 25 ਕਿਲੋ ਭਾਰ ਘੱਟ ਗਿਆ, ਪਰਿਵਾਰ ਨੂੰ ਫਿਕਰ ਪੈ ਗਿਆ। ਜਦੋਂ ਪਤਾ ਲੱਗਾ ਤਾਂ ਕਾਹਦੀ ਟੈਨਸ਼ਨ ਹੈ? ਕਰਜ਼ੇ ਦੀ ਟੈਨਸ਼ਨ ਹੈ, ਚਿੰਤਾ ਹੈ। ਤਾਂ ਜਿਹੜੀ ਚਿੰਤਾ ਹੈ ਇਹ ਮਾਨਸਿਕ ਦੁੱਖ ਹੈ, ਇਹਨੂੰ ਆਦੀ ਕਹਿੰਦੇ ਨੇ। ਵਿਆਦੀ ਕਹਿੰਦੇ ਨੇ ਸੰਸਕ੍ਰਿਤ ਵਿੱਚ ਆਦੀ ਦੈਵਕ ਨੂੰ, ਜੋ ਕਿ ਰੋਗ ਲੱਗ ਜਾਣਾ, ਸਰੀਰਕ ਦੁੱਖ ਕਰਮਾਂ ਅਨੁਸਾਰ ਮਿਲਦੇ ਨੇ। ਅਤੇ ਉਪਾਧੀ ਕਹਿੰਦੇ ਨੇ ਸੰਸਕ੍ਰਿਤ ਆਦੀ ਭੌਤਿਕ ਨੂੰ, ਇਹ ਵੀ ਸਰੀਰਕ ਦੁੱਖ ਹੀ ਹੁੰਦੇ ਨੇ, ਪਰੰਤੂ ਇਹ ਦੁੱਖ ਜੋ ਜੀਵਾਂ ਨੂੰ ਇੱਕ ਦੂਸਰੇ ਜੀਵ ਤੋਂ ਪ੍ਰਾਪਤ ਹੁੰਦੇ, ਜਿਸ ਤਰ੍ਹਾਂ ਸ਼ੇਰ, ਸੱਪ, ਠੂਹੇ ਆਦਿ, ਜਾਂ ਲੜਾਈ ਵਿੱਚ ਡਾਂਗ ਸੋਟੇ ਦੁਆਰਾ ਸੱਟ ਲੱਗ ਗਈ, ਇਹ ਜਿਹੜੇ ਉੱਪਰੋਂ ਕਸ਼ਟ ਪੈਂਦੇ ਨੇ ਇਹਨਾਂ ਨੂੰ ਉਪਾਧਕ ਤਾਪ ਕਹਿੰਦੇ ਨੇ। 10ਵੇਂ ਪਾਤਸ਼ਾਹ ਫਰਮਾਉਂਦੇ, ਹੇ ਅਕਾਲ ਪੁਰਖ, ਤੂੰ ਆਦੀ, ਵਿਆਦੀ, ਉਪਾਧੀ ਤਿੰਨਾਂ ਤਾਪਾਂ ਤੋਂ ਨਿਰਰਹਿਤ ਹੈ। ਸਤਿਗੁਰੂ ਬਾਣੀ ਵਿੱਚ ਵੀ ਕਹਿੰਦੇ ਨੇ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਨਾ ਆਦੰਗ ਨਾ ਵਿਆਦੰਗ ਅਗਾਧੰਗ ਸਰੂਪੇ ਅਖੰਡਤ ਪ੍ਰਤਾਪ ਆਦਿ ਅਸ਼ੈ ਬਹੂਤੇ। ਜਾਂ ਫਿਰ ਤਾਪ ਕਹਿੰਦੇ ਨੇ ਚਿੰਤਾ ਦੀ ਤਪਸ਼, ਵਾਹਿਗੁਰੂ ਪਰਮੇਸ਼ਰ ਜੀ ਤੇਰਾ ਹਿਰਦਾ ਜਿਹੜਾ ਹੈ ਇਹ ਤਪਣੇ ਤੋਂ ਨਿਰਰਹਿਤ ਹੈ। ਕਿਸ ਤਾਪ ਤੋਂ? ਪਰਮੇਸ਼ਰ ਨੂੰ ਚਿੰਤਾ ਆਦਿਕ ਨਹੀਂ ਵਿਆਪਦੀ, ਜਿਵੇਂ ਸੁਖਮਨੀ ਸਾਹਿਬ 'ਚ ਮਹਾਰਾਜ ਕਹਿੰਦੇ ਨਾ, ਜਹ ਏਕ ਹੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ, ਕਿਸ ਲਾਗੇ ਚਿੰਤਾ। ਤਾਂ ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਨਮਸਤੰ ਅਥਾਪੇ, ਆ ਥਾਪੇ, ਥਾਪੇ ਦਾ ਭਾਵ ਹੈ ਸਥਾਪਨ ਕਰਨਾ, ਕਾਇਮ ਕਰਨ ਦੀ ਕਿਰਿਆ, ਕਿਸੇ ਨੂੰ ਕਿਸੇ ਪਦਵੀ ਉੱਤੇ ਥਾਪਣਾ, ਬਿਠਾਉਣਾ। ਕੀ ਵਾਹਿਗੁਰੂ ਅਕਾਲ ਪੁਰਖ ਨੂੰ ਵੀ ਕਿਸੇ ਨੇ ਥਾਪਿਆ ਹੈ? ਜਿਸ ਤਰ੍ਹਾਂ ਪਰਮੇਸ਼ਰ ਨੇ ਬ੍ਰਹਮਾ ਆਦਿ ਦੇਵਤਿਆਂ ਨੂੰ ਰਚ ਕੇ ਆਪੋ ਆਪਣੀ ਪਦਵੀਆਂ ਉੱਪਰ ਥਾਪਿਆ ਹੋਇਆ ਹੈ, ਇਸ ਤਰ੍ਹਾਂ ਪਰਮੇਸ਼ਰ ਨੂੰ ਕੋਈ ਹੋਰ ਥਾਪਣ ਵਾਲਾ ਨਹੀਂ। ਆਪਾਂ ਪੜ੍ਹਦੇ ਹਾਂ ਨਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਆਪੇ ਆਪ ਨਿਰੰਜਨ ਸੋਏ ਜਾ ਕੰਤ ਨਾ ਜਾਣਸ ਕੋਏ। ਤਾਂ ਦਸਵੇਂ ਪਾਤਸ਼ਾਹ ਕਹਿੰਦੇ ਨਮਸਤੰਗ ਨਮਸਕਾਰ ਹੈ ਮੇਰੀ ਆ ਥਾਪੇ ਜਿਹੜਾ ਵਾਹਿਗੁਰੂ ਪਰਮੇਸ਼ਰ ਕਿਸੇ ਦਾ ਥਾਪਿਆ ਹੋਇਆ ਨਹੀਂ ਹੈ। ਨਮਸਤੰਗ ਤਿਰਮਾਨੇ ਤ੍ਰੇ ਮਾਨੇ, ਤ੍ਰੇ ਤੋਂ ਭਾਵ ਹੈ ਤਿੰਨਾਂ ਦਾ ਸਮੁਦਾਇ। ਹੁਣ ਤਿੰਨ ਗਿਣਤੀ ਧਰਮ ਦੇ ਵਿੱਚ ਬੜੀ ਪ੍ਰਸਿੱਧ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਇਹ ਤਿੰਨ ਹੀ ਨੇ। ਇੱਧਰ ਹਿਸਾਬ ਲਾਈਏ ਦੇਵਤੇ ਮਨੁੱਖ ਅਤੇ ਦੈਂਤ ਇਹ ਤਿੰਨ ਨੇ, ਜਾਂ ਇਸਤਰੀ ਪੁਰਸ਼ ਨਿਪੁੰਸਕ ਇਹ ਤਿੰਨ ਨੇ, ਜਾਂ ਸਵਰਗ ਲੋਕ ਪਤਾਲ ਲੋਕ ਅਤੇ ਮਾਤ ਲੋਕ ਇਹ ਤਿੰਨ ਨੇ, ਹੋਰ ਵੀ ਤ੍ਰਿਕਾਲ ਸੰਧਿਆ ਮੰਨੀਆਂ ਗਈਆਂ ਨੇ, ਤਿੰਨ ਸਰੀਰ ਮੰਨੇ ਗਏ ਨੇ। ਤਾਂ ਤ੍ਰੈ ਦੀ ਗਿਣਤੀ ਧਰਮ ਦੇ ਵਿੱਚ ਬੜੀ ਮੰਨੀ ਗਈ ਹੈ। ਤ੍ਰੇ ਮਾਨੇ ਅਤੇ ਮਾਨੇ ਦਾ ਅਰਥ ਹੁੰਦਾ ਸਨਮਾਨ ਆਦਰ ਪੂਜਾ ਪੰਜਾਬੀ 'ਚ, ਜਾਂ ਮੰਨਣਾ ਕਿਸੇ ਨੂੰ, ਭਾਵ ਅਰਥ ਕੀ ਹੋਇਆ ਪੂਜਣਾ। ਹੇ ਅਕਾਲ ਪੁਰਖ ਜੀ, ਦਸਵੇਂ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਤੈਨੂੰ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ ਇਹ ਤ੍ਰੇ ਤਿੰਨ ਵੱਡੇ ਦੇਵਤੇ ਵੀ ਮਾਨੇ ਭਾਵ ਪੂਜਦੇ ਹਨ, ਤੈਨੂੰ ਮੇਰੀ ਦੋਵੇਂ ਹੱਥ ਜੋੜ ਕੇ ਨਮਸਕਾਰ ਹੈ। ਹੁਣ ਜੇ ਕੋਈ ਸ਼ੰਕਾ ਕਰੇ ਵੀ ਗੁਰਬਾਣੀ 'ਚ ਇਹ ਗੱਲ ਲਿਖੀ ਹੈ ਵੀ ਦੇਵਤੇ ਰੱਬ ਨੂੰ ਮੰਨਦੇ ਨੇ, ਤਾਂ ਗੁਰਬਾਣੀ ਦੇ ਵਿੱਚ ਤਾਂ ਬਹੁਤ ਕੁਝ ਐਸਾ ਲਿਖਿਆ ਹੈ ਜਿੱਥੋਂ ਸਾਨੂੰ ਇਹ ਅਰਥ ਸਪਸ਼ਟ ਹੁੰਦਾ ਹੈ। ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋਂ ਸਾਧ ਵਿਚਾਰੇ, ਗਾਵਨ ਤੁਦਨੋਂ ਜਤੀ ਸਤੀ ਸੰਤੋਖੀ, ਗਾਵਨ ਤੁਦਨੋਂ ਵੀਰ ਕਰਾਰੇ, ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ, ਜਾਂ ਮਾਰੂ ਰਾਗ 'ਚ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿਮਰਹਿ ਬ੍ਰਹਮੇ ਬਿਸਨ ਮਹੇਸਾ, ਸਿਮਰਹਿ ਦੇਵਤੇ ਕੋੜ ਤੇ ਤੀਸਾ, ਸਿਮਰਹਿ ਜਖ ਦੈਤ ਸਭ ਸਿਮਰਹਿ, ਅਗੰਤ ਨਾ ਜਾਈ ਜਸ ਗਨਾ। ਹੇ ਵਾਹਿਗੁਰੂ, ਤੇਰਾ ਸਿਮਰਨ ਤੇ ਬ੍ਰਹਮਾ ਜੀ ਵੀ ਕਰਦੇ ਨੇ, ਵਿਸ਼ਨੂੰ ਜੀ ਵੀ ਕਰਦੇ ਨੇ, ਮਹੇਸ਼ ਜੀ ਵੀ ਕਰਦੇ ਨੇ, 33 ਕਰੋੜ ਦੇਵਤੇ ਵੀ ਤੇਰਾ ਸਿਮਰਨ ਕਰਦੇ ਨੇ। ਸਿਮਰਹਿ ਬ੍ਰਹਮੇ ਬਿਸਨ ਮਹੇਸਾ, ਸਿਮਰਹਿ ਦੇਵਤੇ ਕੋੜ ਤੇ ਤੀਸਾ, ਇਸ ਕਰਕੇ ਤੈਨੂੰ ਮੇਰੀ ਨਮਸਕਾਰ ਹੈ। ਜਾਂ ਫਿਰ ਤ੍ਰੈ ਮਾਨੇ, ਤ੍ਰੇ ਦੇ ਅਰਥ ਬੜੇ ਨੇ, ਜੇ ਆਪਾਂ ਦੂਸਰਾ ਅਰਥ ਕਰ ਲਈਏ ਵੀ ਤਿੰਨ ਲੋਕ, ਸਵਰਗ ਲੋਕ ਦੇਵਤਿਆਂ ਦਾ ਮਾਤ ਲੋਕ ਜਿੱਥੇ ਅਸੀਂ ਮਨੁੱਖ ਰਹਿੰਦੇ ਹਾਂ, ਪਤਾਲ ਲੋਕ ਜਿੱਥੇ ਨਰਕ ਮੰਨੇ ਗਏ ਨੇ ਜਾਂ ਹੋਰ ਜੀਵ ਜੰਤੂ ਰਹਿੰਦੇ ਨੇ। ਹੇ ਅਕਾਲ ਪੁਰਖ ਜੀ, ਆਪ ਜੀ ਤ੍ਰੈ ਲੋਕਾਂ ਵਿੱਚ ਮਾਨੇ ਮੰਨੀ ਦੇ ਹੋ, ਨਮਸਕਾਰ ਹੈ ਆਪ, ਭਾਵ ਇਹ ਕਿ ਪਰਮੇਸ਼ੁਰ ਦੀ ਤਿੰਨਾਂ ਲੋਕਾਂ ਵਿੱਚ ਮਾਨ ਪ੍ਰਤਿਸ਼ਠਾ ਹੋ ਰਹੀ ਹੈ, ਕਿਉਂਕਿ ਦੇਵਤੇ ਸਵਰਗ ਵਿੱਚ, ਦੈਂਤ ਪਤਾਲ ਵਿੱਚ, ਮਨੁੱਖ ਮਾਤ ਲੋਕ ਵਿੱਚ ਉਸ ਦੀ ਪੂਜਾ ਕਰਦੇ ਨੇ, ਸਭ ਉਸ ਨੂੰ ਪੂਜ ਰਹੇ ਨੇ। ਜਿਵੇਂ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਫਰਮਾਉਂਦੇ ਨੇ ਸਿਮਰਹਿ ਧਰਤੀ ਯਾਰ ਆਕਾਸਾ, ਸਿਮਰਹਿ ਚੰਦ ਸੂਰਜ ਗੁਣਤਾਸਾ, ਪੌਣ ਪਾਣੀ ਬੈਸੰਤਰ ਸਿਮਰਹਿ ਸਿਮਰਹਿ ਸਗਲ ਉਪਾਰਜਨਾ। ਜਾਂ ਫਿਰ ਹੇ ਵਾਹਿਗੁਰੂ ਜੀਓ, ਤ੍ਰੇ ਮਾਨੇ ਤੂੰ ਤਿੰਨੇ ਦੇਵਤੇ ਦੈਤ ਮਨੁੱਖਾਂ ਦੁਆਰਾ ਮਾਨਨੀਯ ਹੈ, ਸਤਿਕਾਰਯੋਗ ਹੈ, ਪੂਜਣ ਯੋਗ ਹੈ। ਮਨੁੱਖ ਜੋਨੀ ਕਿਸ ਤਰ੍ਹਾਂ ਦੀ ਹੈ ਜਿਸ ਵਿੱਚ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ, ਇਹ ਮਨੁੱਖ ਜੋਨੀ ਵਿਚਕਾਰਲੀ ਅਵਸਥਾ ਹੈ। ਜੇ ਤਾਂ ਬਹੁਤੇ ਚੰਗੇ ਕੰਮ ਕਰੇ ਤਾਂ ਤਰੱਕੀ ਹੋ ਕੇ ਦੇਵਤਾ ਹੁੰਦਾ ਹੈ, ਜੇ ਇਸੇ ਵਿੱਚ ਬਹੁਤੇ ਮਾੜੇ ਕਰੇ ਤਾਂ ਮਨੁੱਖ ਤੋਂ ਹੇਠਾਂ ਡਿੱਗ ਕੇ ਦੈਂਤ ਹੁੰਦਾ ਹੈ। ਨਰ ਤੋਂ ਨਾਰਾਇਣ ਵੀ ਹੋ ਸਕਦਾ ਹੈ, ਬੰਦੇ ਤੋਂ ਪਰਮਾਤਮਾ ਨੂੰ ਵੀ ਮਿਲ ਸਕਦਾ। ਇਹ ਤਿੰਨ ਸੰਗਿਆ ਮੰਨੀਆਂ ਗਈਆਂ ਨੇ, ਦੇਵਤੇ ਦੈਂਤ ਅਤੇ ਮਨੁੱਖ, ਭਾਵ ਜਿਹੜੇ ਬਹੁਤੇ ਚੰਗੇ ਕਰਮ ਕਰਨ ਉਹ ਦੇਵਤੇ ਠੀਕ ਠੀਕ ਕਰਨ ਮਨੁੱਖ ਅਤੇ ਬਿਲਕੁਲ ਮਾੜੇ ਕਰਨ ਦੈਂਤ। ਹੋਰ ਕੋਈ ਕਿਸੇ ਦੇ ਸਿੰਘ ਨਹੀਂ ਲੱਗੇ ਹੁੰਦੇ ਜਿੱਦਾਂ ਫਿਲਮਾਂ ਦੇ ਵਿੱਚ ਦਿਖਾਉਂਦੇ ਨੇ। ਤਾਂ ਜੋ ਦੇਖਣ ਦੇ ਵਿੱਚ ਆਉਂਦਾ ਹੈ ਉਹ ਸੰਸਾਰ ਤੈਨੂੰ ਹੇ ਸੱਚੇ ਪਾਤਸ਼ਾਹ ਜੀ ਤ੍ਰੇ ਮਾਨੇ ਦੇਵਤੇ ਦੈਂਤ ਮਨੁੱਖ ਵੀ ਆਪ ਜੀ ਨੂੰ ਮੰਨਦੇ ਨੇ। ਆਪ ਜੀ ਨੂੰ ਮੇਰੀ ਨਮਸਕਾਰ ਹੈ। ਤਿੰਨਾਂ ਦੀ ਇੱਥੇ ਗੱਲ ਚੱਲੀ ਹੈ। ਸ਼ਾਸਤਰਾਂ ਵਿੱਚ ਇੱਕ ਬੜੀ ਸੁੰਦਰ ਸਾਖੀ ਆਉਂਦੀ ਹੈ ਕਿ ਮਨੁੱਖ ਦੈਂਤ ਅਤੇ ਦੇਵਤੇ ਇਕੱਠੇ ਹੋ ਕੇ ਪ੍ਰਜਾਪਤੀ ਜੀ ਦੇ ਪਾਸ ਗਏ ਅਤੇ ਬੇਨਤੀ ਕੀਤੀ ਜੀ ਸਾਡਾ ਭਲਾ ਕਿਸ ਤਰ੍ਹਾਂ ਹੋ ਸਕਦਾ। ਜਿਹੜੇ ਮਹਾਤਮਾ ਹੁੰਦੇ ਨੇ ਮਹਾਂਪੁਰਖ ਹੁੰਦੇ ਨੇ ਬਹੁਤਾ ਬੋਲਦੇ ਨਹੀਂ। ਉਹਨਾਂ ਬੜਾ ਗੁੰਝਾ ਰਮਜ਼ ਕਹਿ ਲਓ ਇਸ਼ਾਰਾ ਕਹਿ ਲਓ ਉੱਥੇ ਕੀਤਾ। ਉਹਨਾਂ ਦੇ ਮੂੰਹੋਂ ਇੱਕ ਸ਼ਬਦ ਨਿਕਲਿਆ ਦੱਦਾ। ਹੈਰਾਨ ਹੋ ਗਏ ਸਾਰੇ ਵੀ ਅਸੀਂ ਤਾਂ ਇਹਨਾਂ ਤੋਂ ਸਿੱਖਿਆ ਲੈਣ ਆਏ, ਇਹਨਾਂ ਦੇ ਮੂੰਹ ਸਿਰਫ ਇੱਕ ਸ਼ਬਦ ਹੀ ਨਿਕਲਿਆ, ਹੁਣ ਸਾਨੂੰ ਕੀ ਪਤਾ ਲੱਗੇ ਵੀ ਸਾਨੂੰ ਇਹਨਾਂ ਨੇ ਕੀ ਸਮਝਾਇਆ ਹੈ। ਤਾਂ ਸਿਆਣੇ ਜਿਹੜੇ ਸੱਜਣ ਸਨ ਉਹਨਾਂ ਇਹਦਾ ਭਾਵ ਕੱਢਿਆ। ਦੱਦੇ ਦੀ ਸਿੱਖਿਆ ਦੇਵਤਿਆਂ ਨੂੰ ਕੀ ਹੈ ਕਿ ਦਮਨ ਕਰੋ, ਭਾਵ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਰੱਖੋ, ਆਪਣੇ ਮਨ 'ਤੇ ਕੰਟਰੋਲ ਰੱਖੋ, ਕਿਉਂ ਦੇਵਤੇ ਭੋਗ ਬੜੇ ਭੋਗਦੇ ਨੇ। ਸਵਰਗਾਂ ਦੇ ਦੇਵਤਿਆਂ ਦੀਆਂ ਬੜੀਆਂ ਸਾਖੀਆਂ ਕਹਾਣੀਆਂ ਤੁਸੀਂ ਪੜ੍ਹੀਆਂ ਹੋਣੀਆਂ, ਸੁਣੀਆਂ ਹੋਣੀਆਂ। ਅਤੇ ਗੁਰਬਾਣੀ ਦੇ ਵਿੱਚ ਵੀ ਸਵਰਗਾਂ ਦੇ ਜਿਹੜੇ ਰਾਜਾ ਇੰਦਰ ਸਾਰਿਆਂ ਦਾ ਸ਼੍ਰੋਮਣੀ ਮੰਨਿਆ ਗਿਆ ਹੈ, ਉਹਦੇ ਬਾਰੇ ਵੀ ਬੜੀ ਸੁੰਦਰ ਸਾਖੀ ਗੁਰਬਾਣੀ ਨੇ ਪ੍ਰਮਾਣਨੀ ਕੀਤੀ ਹੈ। ਜਿਹੜਾ ਗੌਤਮ ਜੀ ਦਾ ਪ੍ਰਸੰਗ ਆਉਂਦਾ ਹੈ ਅਤੇ ਉਹਨਾਂ ਦੀ ਇਸਤਰੀ, ਉਹਨਾਂ ਦੀ ਧਰਮ ਪਤਨੀ ਉਹ ਕੌਣ ਹੈ? ਅਹਿੱਲਿਆ। ਜਿਵੇਂ ਸਤਿਗੁਰੂ ਲਿਖਦੇ ਨਾ, ਰੇਖੀ ਗੌਤਮ ਬਨ ਮੈਂ ਬਸੈ ਤਾਹੇ ਅਹਿੱਲਿਆ ਤ੍ਰੀ। ਹੁਣ ਉਹਨੂੰ ਦੇਖ ਕੇ ਜਿਹੜਾ ਇੰਦਰ ਦੇਵਤਿਆਂ ਦਾ ਸ਼੍ਰੋਮਣੀ ਰਾਜਾ ਮੰਨਿਆ ਗਿਆ ਹੈ ਉਹ ਲੁਭਾਇਮਾਨ ਹੁੰਦਾ ਹੈ। ਇਹ ਵਾਰੀ ਵਾਰੀ ਗੁਰਬਾਣੀ ਦੇ ਵਿੱਚ ਪ੍ਰਮਾਣ ਆਇਆ ਹੈ। ਸਤਿਗੁਰੂ ਕਹਿੰਦੇ ਨੇ, ਗੁਰਬਾਣੀ ਕਹਿੰਦੀ ਹੈ, ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਮ ਸਹਿਸ ਪੱਗ ਗਾਮੀ। ਗੌਤਮ ਦੀ ਇਸਤਰੀ ਅਹਿੱਲਿਆ ਉਮਾਪਤ ਸਵਾਮੀ ਪਾਰਵਤੀ ਦਾ ਪਤੀ ਭਗਵਾਨ ਸ਼ਿਵ ਸੀਸ ਧਰਨ ਸਹਿਸ ਪਾਗਾਮੀ, ਬ੍ਰਹਮਾ ਜੀ ਅਤੇ ਹਜ਼ਾਰਾਂ ਭਗਾਂ ਦੇ ਚਿੰਨ ਵਾਲਾ ਇੰਦਰ, ਇਹਨਾਂ ਨੂੰ ਪੰਜਾਂ ਵਿਕਾਰਾਂ ਨੇ ਖਰਾਬ ਕੀਤਾ ਹੈ। ਆਮ ਬੰਦੇ ਦੀ ਕੀ ਗੱਲ ਹੈ, ਆਮ ਬੰਦਾ ਕੀ ਕਰ ਸਕਦਾ? ਜਾਂ ਗੌਤਮ ਤਪਾ ਅਹਿੱਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਪੱਗ ਹੋਏ ਤਾ ਮਨ ਪਛੋਤਾਇਆ। ਸੋ ਦੇਵਤਿਆਂ ਨੂੰ ਕੀ ਸਿੱਖਿਆ ਦਿੱਤੀ ਗਈ ਕਿ ਦਮਨ ਕਰੋ, ਕੰਟਰੋਲ ਕਰੋ, ਆਪਣੇ ਆਪ ਨੂੰ ਕਾਬੂ 'ਚ ਰੱਖੋ, ਇੰਦਰੀਆਂ ਨੂੰ ਰੋਕ ਕੇ ਰੱਖੋ ਵਿਸ਼ਿਆਂ ਵੱਲੋਂ। ਹੁਣ ਦੱਦੇ ਸ਼ਬਦ ਦੀ ਦੈਂਤਾਂ ਨੂੰ ਕੀ ਸਿੱਖਿਆ ਹੋਈ? ਸ਼ਬਦ ਤਾਂ ਇੱਕ ਹੀ ਹੈ। ਤਾਂ ਦੈਂਤ ਜਿਹੜੇ ਨੇ ਜ਼ੁਲਮ ਬੜਾ ਕਰਦੇ ਨੇ, ਜ਼ੋਰ ਬੜਾ ਕਰਦੇ ਨੇ, ਅਤੇ ਜ਼ੋਰ ਜ਼ੁਲਮ ਜਿਹੜਾ ਹੈ ਇਹ ਪਾਪ ਬਣਦਾ ਹੈ। ਜਿਹੜਾ ਧੱਕਾ ਕਰਨਾ ਹੈ ਇਹਨੂੰ ਗੁਰਬਾਣੀ ਨੇ ਪਾਪ ਮੰਨਿਆ ਹੈ। ਹੁਣ ਗੁਰਬਾਣੀ ਦੇ ਵਿੱਚ ਇਹ ਬੜੇ ਪਵਿੱਤਰ ਦ੍ਰਿਸ਼ਟਾਂਤ ਆਏ ਨੇ ਕਿ ਸੱਜਣਾ ਧੱਕਾ ਕਰਨਾ, ਜ਼ੋਰ ਕਰਨਾ ਇਹ ਮਾੜੀ ਗੱਲ ਹੈ, ਇਹਦਾ ਤੈਨੂੰ ਹਿਸਾਬ ਦੇਣਾ ਪਵੇਗਾ। ਖਾਸ ਕਰਕੇ ਸ੍ਰੀ ਕਬੀਰ ਸਾਹਿਬ ਜੀ ਦੀ ਬਾਣੀ, ਕਬੀਰ ਸਾਹਿਬ ਜੀ ਕਈ ਕਹਿੰਦੇ ਨੇ ਸ੍ਰੀ ਕਬੀਰ ਜੀ, ਕਬੀਰ ਜ਼ੋਰੀ ਕੀ ਇਹ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਦਫ਼ਤਰ ਲੇਖਾਂ ਮੰਗੀਏ ਤਬ ਹੋਏਗੋ ਕੌਣ ਹਵਾਲ। ਕਬੀਰ ਸਾਹਿਬ ਮੁੱਲਾਂ ਨੂੰ ਕਹਿੰਦੇ ਨੇ ਦੱਸ ਵੀ ਧੱਕਾ ਕਰਨਾ ਜ਼ੁਲਮ ਹੈ, ਜਾਨਵਰ ਨੂੰ ਫੜ ਕੇ ਬਿਸਮਿਲਾ ਕਹਿ ਕੇ ਉਹਦੀ ਗਰਦਨ 'ਤੇ ਛੁਰੀ ਫੇਰਤੀ, ਅਤੇ ਤੂੰ ਕਹਿੰਦਾ ਇਹ ਹੁਣ ਬਹਿਸ਼ਤਾਂ 'ਚ ਜਾਵੇਗਾ ਵੀ ਜਿਸ ਜਾਨਵਰ ਦੀ ਧੌਣ 'ਤੇ ਬਿਸਮਿਲਾ ਕਹਿ ਕੇ ਛੁਰੀ ਫੇਰ ਦੀਏ, ਜ਼ਿਬਾ ਕਰ ਦਈਏ, ਉਹ ਸਵਰਗਾਂ 'ਚ ਜਾਂਦਾ ਖੁਦਾ ਦੇ ਪਾਸ। ਇਸਲਾਮ ਧਰਮ ਨੇ ਸਵਰਗਾਂ 'ਚ ਖੁਦਾ ਮੰਨਿਆ ਹੈ, ਸਿੱਖ ਧਰਮ ਨੇ ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਰੂਪ ਅਵਸਥਾ ਵਿੱਚ ਪਰਮਾਤਮਾ ਮੰਨਿਆ, ਉਹ ਇੱਥੇ ਵੀ ਹੈ ਅਤੇ ਹਰ ਜਗ੍ਹਾ 'ਤੇ ਵੀ। ਬਸ ਉਹਦੇ ਨਾਲ ਜੁੜਨ ਦੀ ਲੋੜ ਹੈ। ਜਿੱਦਾਂ ਕੋਈ ਮਹਾਤਮਾ ਪਾਟੇ ਕੱਪੜੇ ਦੇ, ਨਾਮ ਉਹਨਾਂ ਦਾ ਹੈ ਭਾਈ ਹੇਮਾ ਸਾਹਿਬ, ਪ੍ਰਸਿੱਧ ਗੁਰਦੁਆਰਾ ਛਾਪੜੀ ਸਾਹਿਬ, ਬਾਹਰ ਰਹਿੰਦੇ ਨੇ, ਕੋਈ ਗਰੀਬੀ ਕਰਕੇ ਕਮਾਉਂਦਾ ਬੁਲਾਉਂਦਾ ਨਹੀਂ, ਗਰੀਬ ਦਾ ਕੋਈ ਯਾਰ ਨਹੀਂ ਹੁੰਦਾ, ਤਗੜੇ ਦੇ ਸਾਰੇ ਯਾਰ ਹੁੰਦੇ, ਪੈਸੇ ਵਾਲੇ ਨੂੰ ਸਲਾਮਾਂ ਹੁੰਦੀਆਂ ਨੇ, ਪਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਉਹਨੂੰ ਬਾਦਸ਼ਾਹ ਕਹਿੰਦੇ ਨੇ। ਹੈਰਾਨੀ ਵਾਲੀ ਗੱਲ ਹੈ, ਰਹਿਣ ਵਾਸਤੇ ਘਰ ਨਹੀਂ, ਝੌਂਪੜੀ ਹੈ, ਪਾਉਣ ਵਾਸਤੇ ਕੱਪੜਾ ਨਹੀਂ, ਫਟੇ ਹੋਏ ਬਸਤਰ ਨੇ, ਖਾਣ ਵਾਸਤੇ ਚੰਗੀ ਰੋਟੀ ਨਹੀਂ, ਲੋਕਾਂ ਦੀਆਂ ਜ਼ਮੀਨਾਂ ਵਿੱਚੋਂ ਇਕੱਠਾ ਕੀਤਾ ਅੰਨ ਹੈ, ਸਿੱਟਿਆਂ ਨੂੰ ਇਕੱਠੇ ਕਰਕੇ ਅੰਨ ਬਣਾਇਆ, ਇਹ ਰਾਜਾ ਕਿੱਦਾਂ ਹੋਇਆ? ਇਹ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ। ਮਹਾਰਾਜ ਲਿਖਦੇ ਨੇ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਸੋਹਣਾ ਵੀ ਨਹੀਂ, ਕਿਛ ਸਾਕ ਨਾ ਸਿੰਨਾ, ਕੋਈ ਸਾਕ ਸਹਿਣ ਵੀ ਨਾ ਹੋਵੇ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਇਹੋ ਜਿਹਾ ਗਰੀਬ ਸਿੱਖ ਬਾਦਸ਼ਾਹ ਹੈ, ਉਸ ਜਗ੍ਹਾ ਗੁਰਦੁਆਰਾ ਬਣਿਆ ਛਾਪੜੀ ਸਾਹਿਬ, ਗੋਇੰਦਵਾਲ ਸਾਹਿਬ ਦੇ, ਚੋਹਲਾ ਸਾਹਿਬ ਦੇ, ਖਡੂਰ ਸਾਹਿਬ ਦੇ ਵਿਚਲਾ ਏਰੀਆ, ਜਿੱਥੇ ਛਾਪੜੀ ਸਾਹਿਬ ਗੁਰਦੁਆਰਾ ਸਾਹਿਬ ਭਾਈ ਹੇਮਾ ਸਾਹਿਬ ਦਾ ਬਣਿਆ ਹੈ, ਪਰ ਸੁਰਤ ਉਹਨਾਂ ਦੀ ਟਿਕੀ ਹੋਈ ਹੈ ਸੱਚ 'ਚ, ਖੰਡ ਮੈਨੇ ਹਿੱਸਾ, ਸੱਚ ਮੈਨੇ ਪਰਮਾਤਮਾ। ਸਰੀਰ ਭਾਵੇਂ ਗਰੀਬੀ 'ਚ ਹੈ, ਸਰੀਰ ਭਾਵੇਂ ਝੌਂਪੜੀ 'ਚ ਆ, ਪਰ ਸੁਰਤ ਉਹਨਾਂ ਦੀ ਵਾਹਿਗੁਰੂ 'ਚ ਲੀਨ ਹੈ, ਇਸ ਕਰਕੇ ਦੇਖਣ ਨੂੰ ਉਹ ਝੌਂਪੜੀ 'ਚ ਨੇ ਪਰ ਵੱਸਦੇ ਸੱਚਖੰਡ 'ਚ ਪਏ ਨੇ। ਤਾਂ ਜਿਹੜੀ ਸੱਚਖੰਡ ਅਵਸਥਾ ਹੈ ਇਹ ਹਰ ਜਗ੍ਹਾ 'ਤੇ ਹੀ ਹਾਜ਼ਰ ਹੈ। ਜਦੋਂ ਪਰਮਾਤਮਾ ਨਾਲ ਕਿਸੇ ਦੀ ਸੁਰਤ ਜੁੜ ਗਈ ਤਾਂ ਉਹ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ, ਅਤੇ ਸਰੀਰ ਛੱਡਣ ਤੋਂ ਬਾਅਦ ਤਾਂ ਉਹ ਸਮਾ ਹੀ ਸੱਚ 'ਚ ਜਾਂਦੇ ਨੇ, ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਹੁਣ ਦੇਖੋ ਬਾਹਰੋਂ, ਬਾਹਰੋਂ ਤਾਂ ਪਾਟੇ ਕੱਪੜੇ ਨੇ, ਝੌਂਪੜੀ ਹੈ, ਟੁੱਟੀ ਮੰਜੀ ਹੈ, ਪਰ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਹੇਮਾ ਤਾਂ ਬਾਦਸ਼ਾਹ ਹੈ ਦੁਨੀਆ ਦਾ, ਕਿਉਂ? ਸੁਰਤੋਂ ਦੀ ਵਾਹਿਗੁਰੂ ਵਿੱਚ ਲੀਨ ਹੈ, ਅਤੇ ਜਿਹਦੀ ਸੁਰਤੀ ਬਿਰਤੀ ਵਾਹਿਗੁਰੂ 'ਚ ਲੀਨ ਹੈ ਉਹ ਫਿਰ ਸਰੀਰ ਦੀ ਪਰਵਾਹ ਨਹੀਂ ਕਰਦਾ। ਤਾਂ ਗੱਲ ਚੱਲਦੀ ਪਈ ਸੀ ਕਬੀਰ, ਜ਼ੋਰ ਕਰਨਾ ਜ਼ੁਲਮ ਹੈ, ਮੁੱਲਾ ਤੂੰ ਜ਼ੋਰ ਕਰਦਾ ਹੈ, ਧੱਕਾ ਕਰਦਾ ਹੈ। ਫੜ ਕੇ ਜਾਨਵਰ ਬੇਜ਼ਬਾਨਾ ਉਹਦੀ ਧੌਣ 'ਤੇ ਛੁਰੀ ਫੇਰ ਕੇ ਬਿਸਮੱਲਾ ਕਹਿ ਕੇ ਕਹਿੰਦੇ ਸਵਰਗਾਂ 'ਚ ਚਲੇ ਗਿਆ। ਅਤੇ ਕਬੀਰ ਸਾਹਿਬ ਕਹਿੰਦੇ ਤੂੰ ਕਿਉਂ ਨਹੀਂ ਸਵਰਗਾਂ ਜਾਂਦਾ, ਆਪਦੀ ਗੱਲ 'ਤੇ ਆਪ ਛੁਰੀ ਫੇਰ, ਜਾਂ ਕਿਸੇ ਤੋਂ ਫਰਾਲਾ, ਤੂੰ ਵੀ ਸਵਰਗਾਂ ਜਾਣ ਜੋਗਾ ਹੋ ਜਾ। ਅਤੇ ਫਿਰ ਉਹਨੂੰ ਹਲਾਲ ਕਹਿੰਦੇ ਨੇ ਵੀ ਜਾਇਜ਼ ਆ ਜੀ, ਇਹ ਕੰਮ ਠੀਕ ਹੈ, ਗਲਤ ਨਹੀਂ ਹੈ। ਦਫ਼ਤਰ ਲੇਖਾ ਮੰਗੀਏ ਤਾਂ ਹੋਏਗਾ ਕੌਣ ਹਵਾਲ। ਜਦੋਂ ਰੱਬ ਦੀ ਦਰਗਾਹ ਇੱਤਰ ਤੋਂ ਹਿਸਾਬ ਮੰਗਿਆ ਤਾਂ ਤੇਰਾ ਕੀ ਹਾਲ ਮੁੱਲਾ ਕੀਤਾ ਜਾਵੇਗਾ ਜਿਹੜਾ ਬੇਜ਼ਬਾਨੇ ਪਸ਼ੂਆਂ ਨੂੰ ਕਤਲ ਕਰਦਾ ਹੈ, ਮਾਰਦਾ ਹੈ। ਤਾਂ ਇਸ ਪ੍ਰਕਾਰ ਗੁਰਬਾਣੀ ਨੇ ਧੱਕੇ ਨੂੰ ਜ਼ੁਲਮ ਆਖਿਆ ਹੈ। ਜਦੋਂ ਤੁਸੀਂ ਕਿਸੇ ਨਾ ਧੱਕਾ ਕਰਦੇ ਹੋ, ਬਲਾਤ ਕਰਦੇ ਹੋ, ਬਲਾਤ ਮੈਨੇ ਧੱਕਾ, ਉਹ ਜ਼ੁਲਮ ਹੈ। ਤਾਂ ਦੈਂਤ ਜਿਹੜੇ ਨੇ ਧੱਕਾ ਕਰਦੇ ਸੀ, ਤਾਂ ਦੈਂਤਾਂ ਨੇ ਫਿਰ ਦੱਦੇ ਦੀ ਸਿੱਖਿਆ ਕੀ ਹੋਈ ਵੀ ਦਇਆ ਕਰੋ, ਤਰਸ ਕਰੋ, ਮੁਸਲਮਾਨ ਮੋਮ ਦਿਲ ਹੋਵੇ, ਧੌਲ ਧਰਮ ਦਇਆ ਕਾ ਕੂਤ। ਹੁਣ ਤੀਸਰੇ ਰਹਿ ਗਏ ਮਨੁੱਖ। ਮਨੁੱਖਾਂ ਨੇ ਦੱਦੇ ਤੋਂ ਕੀ ਸਿੱਖਿਆ ਲਈ? ਦਾਨ ਕਰੋ, ਆਪਣੀ ਕਿਰਤ ਕਮਾਈ 'ਚੋਂ ਦੱਦਾ ਦਸਵੰਧ ਕੱਢੋ, ਜਿਸ ਕਰਕੇ ਕਿਰਤ ਕਮਾਈ ਸਫਲੀ ਹੋਵੇ, ਗਰੀਬ ਨੂੰ ਕੱਪੜਾ ਮਿਲੇ, ਭੁੱਖੇ ਨੂੰ ਰੋਟੀ ਮਿਲੇ, ਨੰਗੇ ਨੂੰ ਵਸਤਰ ਮਿਲੇ। ਅਤੇ ਗੁਰੂ ਘਰ ਨੇ ਇੱਕ ਹਵਨ ਮੰਨਿਆ। ਇੱਕ ਤਾਂ ਹਵਨ ਹੈ ਨਾ ਵੀ ਅੱਗ 'ਚ ਘਿਓ ਪਾ ਕੇ ਸਾੜੀ ਜਾਣ, ਉਹ ਹਿੰਦੂ ਧਰਮ ਦਾ ਹੈ। ਇੱਕ ਹਵਨ ਹੈ ਜਿਹੜਾ ਸਿੱਖਾਂ ਦਾ ਹੈ, ਉਹ ਕੀ? ਹੁਣ ਤੁਸੀਂ ਪੁੱਛੋਗੇ ਵੀ ਸਿੱਖ ਅੱਗ ਕਿਹੜੀ ਬਾਲਦੇ ਆ? ਜਿੰਨੇ ਸਾਡੇ ਸਰੀਰ ਨੇ ਇਹਨਾਂ 'ਚ ਅੱਗ ਬਲਦੀ ਪਈ ਹੈ। ਭੁੱਖ ਲੱਗਦੀ ਕਿ ਨਹੀਂ ਕਿਸੇ ਨੂੰ? ਚਲੋ ਕਈਆਂ 'ਚ ਤਾਂ ਕਾਮ ਕ੍ਰੋਧ ਦੀ ਵੀ ਲੱਗੀ ਪਈ ਹੈ, ਉਹ ਵੱਖਰੀ ਗੱਲ ਹੈ। ਵਿਸ਼ੇਸ਼ ਕਰਕੇ ਜੇ ਗੱਲ ਕਰਾਂਗੇ ਤਾਂ ਫਿਰ ਤਾਂ ਬੜੀਆਂ ਨੇ। ਇੱਕ ਅੱਗ ਮੰਨੀ ਜਠਰਾ ਅੱਗ ਨੇ ਜਿਹੜੀ ਸਾਡੇ ਢਿੱਡ 'ਚ ਬਲਦੀ ਹੈ, ਜਿਹਨੂੰ ਅਸੀਂ ਭੁੱਖ ਕਹਿੰਦੇ। ਸਿੱਖ ਕਿਤਾਂ ਦਾ ਹਵਨ ਕਰਦਾ ਹੈ? ਸਿੱਖ ਲੰਗਰ ਲਾਉਂਦਾ ਹੈ, ਭੁੱਖੇ ਦੇ ਢਿੱਡ 'ਚ ਰੋਟੀ ਪਾਉਂਦਾ ਹੈ, ਅਤੇ ਉਹਦਾ ਪੁੰਨ ਜਿਹੜਾ ਹੈ ਬਾਹਰਲੀ ਅੱਗ 'ਚ ਘਿਓ ਪਾਉਣ ਨਾਲੋਂ ਜ਼ਿਆਦਾ ਮੰਨਿਆ ਗਿਆ। ਤਾਂ ਮਨੁੱਖਾਂ ਨੂੰ ਕੀ ਸਿੱਖਿਆ ਦਿੱਤੀ ਗਈ? ਦਇਆ, ਦੱਦਾ ਭਾਵ ਦਾਨ। ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢੋ ਅਤੇ ਲੋੜਵੰਦਾਂ 'ਤੇ ਲਾਓ। ਤਾਂ ਇਹ ਤਿੰਨਾਂ ਨੂੰ ਸਿੱਖਿਆ ਦਿੱਤੀ ਸੀ ਪ੍ਰਜਾਪਤੀ ਜੀ ਨੇ। ਸ਼ਬਦ ਇੱਕ ਹੀ ਬੋਲਿਆ ਦੱਦਾ, ਸੰਤ ਬਹੁਤਾ ਬੋਲਦੇ ਨਹੀਂ, ਪਰ ਉਹਦੀ ਅਰਥ ਬੜੇ ਡੂੰਘੇ ਹੁੰਦੇ ਨੇ, ਗੱਲ ਬੜੀ ਡੂੰਘੀ ਹੁੰਦੀ ਹੈ। ਬਹੁਤਾ ਬੋਲਣ ਵਾਲੇ ਤਾਂ ਝੱਖਣ ਝੱਖ ਮਾਰਦੇ ਵੀ ਗੁਰਬਾਣੀ ਕਹਿੰਦੀ ਹੈ, ਬਹੁਤਾ ਬੋਲਣ ਝੱਖਣ ਹੋਏ। ਤਾਂ ਹੇ ਵਾਹਿਗੁਰੂ ਜੀ, ਤੂੰ ਤਿੰਨਾਂ ਨੂੰ ਹੀ ਸਮਤ ਦੇਣ ਵਾਲਾ ਹੈ, ਦੇਵਤੇ ਦੈਂਤ ਮਨੁੱਖਾਂ ਨੂੰ ਸਿੱਖਿਆ ਦੇਣ ਵਾਲਾ ਹੈ, ਤੈਨੂੰ ਮੇਰੀ ਨਮਸਕਾਰ। ਨਮਸਤੰ ਨਿਧਾਨੇ ਨਿਧ ਆਨੇ। ਹੇ ਅਕਾਲ ਪੁਰਖ, ਨਿਧ ਤੋਂ ਭਾਵ ਨਿਧੀਆਂ, ਆਨੇ ਦਾ ਭਾਵ ਘਰ, ਤੂੰ ਨਿਧੀਆਂ ਦਾ ਘਰ ਹੈ। ਰਿੱਧੀਆਂ ਮੰਨੀਆਂ ਨੇ, ਸਿੱਧੀਆਂ ਮੰਨੀਆਂ ਨੇ ਅਤੇ ਨਿਧੀਆਂ ਮੰਨੀਆਂ ਨੇ। ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਆਵੇਗਾ ਇਸ ਗੱਲ ਦਾ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਵਾਹਿਗੁਰੂ ਪਰਮੇਸ਼ਰ ਨੇ ਨਾਮ ਜਪਣ ਵਾਲਿਆਂ ਵਾਸਤੇ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਆਪਣੇ ਹੱਥ 'ਤੇ ਧਰੀਆਂ ਨੇ ਕਿ ਨਾਮ ਜਪੀ ਜਾਓ ਅਤੇ ਲਈ ਜਾਓ, ਆਪ ਵੀ ਛਕੋ ਅਤੇ ਸੰਗਤ ਨੂੰ ਵੀ ਛਕਾਓ, ਲੋਕਾਂ ਦਾ ਵੀ ਭਲਾ ਕਰੋ। ਤਾਂ ਉਹਨੂੰ ਕਹਿੰਦੇ ਨਿੱਧ। ਅਤੇ ਗੁਰਬਾਣੀ ਨੇ ਇੱਕ ਹੋਰ ਚੀਜ਼ ਨੂੰ ਵੀ ਨਿੱਧ ਮੰਨਿਆ ਹੈ, ਨਿੱਧ ਨਾਮ ਨਾਨਕ ਮੋਰੈ। ਵਾਹਿਗੁਰੂ ਦਾ ਨਾਮ ਹੀ ਸਾਡੇ ਵਾਸਤੇ ਦੱਬਿਆ ਹੋਇਆ ਨਿੱਧ ਖਜ਼ਾਨਾ ਹੈ। ਨਿੱਧਾਂ ਨੌ ਮੰਨੀਆਂ ਨੇ, ਨੌ ਖਜ਼ਾਨੇ ਮੰਨੇ ਗਏ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ, ਇਸੇ ਕਰਕੇ ਨੌ ਨਿੱਧ ਕਹਿੰਦੇ ਨੇ। ਉਹ ਨੌ ਨਿੱਧਾਂ ਨਾਮ ਜਪਣ ਵਾਲਿਆਂ ਦੇ ਪਾਸ ਆਪਣੇ ਆਪ ਹੀ ਆ ਜਾਂਦੀਆਂ ਨੇ, ਭਾਵੇਂ ਕਿ ਨਾਮ ਜਪਣ ਵਾਲੇ ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਤਾਂ ਨਿੱਧ ਦਾ ਸੌਖਾ ਜਿਹਾ ਅਰਥ ਕੀ ਹੈ? ਦੱਬਿਆ ਹੋਇਆ ਖਜ਼ਾਨਾ। ਤਾਂ ਵਾਹਿਗੁਰੂ ਦੇ ਪਿਆਰਿਆਂ ਵਾਸਤੇ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਵੱਡਾ ਧਨ ਹੈ। ਵਾਹਿਗੁਰੂ ਜੀ ਦਾ ਨਾਮ। ਤਾਂ ਇਸ ਪ੍ਰਕਾਰ ਗੁਰਬਾਣੀ ਦੇ ਵਿੱਚ ਬੜੀ ਵੱਡੀ ਬਰਕਤ ਹੈ, ਬੜਾ ਵੱਡਾ ਖਜ਼ਾਨਾ ਹੈ, ਗਿਆਨ ਹੈ। ਅਤੇ ਕੁਝ ਨਿੱਧੀਆਂ ਸਿੱਧੀਆਂ ਜਿਹੜੀਆਂ ਨੇ ਉਹ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਲਿਖੀਆਂ ਨੇ, ਜਿਹਦੇ ਬਾਰੇ ਮਹਾਰਾਜ ਜ਼ਿਕਰ ਕਰਦੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਵੈਸੇ ਤਾਂ ਨੌ ਮੰਨੀਆਂ ਨੇ, ਪਰ ਇਹਦਾ ਸੌਖਾ ਜਿਹਾ ਅਰਥ ਹੁੰਦਾ ਦੱਬਿਆ ਹੋਇਆ ਖਜ਼ਾਨਾ ਜਾਂ ਧਨ ਸੰਪਦਾ। ਇਸ ਪ੍ਰਕਾਰ ਨੇ ਪਦਮ ਮਹਾਂਪਦਮ ਸ਼ੰਖ ਮਕਰ ਕਸ਼ਯਪ ਮੁਕੰਦ ਕੰਧ ਨੀਲ ਵਰਚਾਦਕ ਇਹ ਨਿੱਧੀਆਂ ਮੰਨੀਆਂ ਗਈਆਂ ਨੇ। ਸੋ ਇਸ ਪਾਸੇ ਆਪਾਂ ਨਾ ਜਾਈਏ ਤਾਂ ਮਹਾਰਾਜ ਜੀ ਕਹੀ, ਹੇ ਵਾਹਿਗੁਰੂ ਜੀ, ਆਪ ਜੀ ਨਿੱਧੀਆਂ ਦਾ ਆਨੇ ਘਰ ਹੋ, ਜਿਹਨੇ ਤੇਰਾ ਨਾਮ ਜਪ ਲਿਆ ਤੈਨੂੰ ਪਾ ਲਿਆ ਉਹਦੇ ਵਾਸਤੇ ਪਿੱਛੇ ਰਹਿ ਕੇ ਗਿਆ। ਜੇ ਮਸਕੀਨ ਜੀ ਇੱਕ ਗੱਲ ਬੜੀ ਸੋਹਣੀ ਕਹਿੰਦੇ ਨੇ, ਤੁਸੀਂ ਸਭ ਕੁਝ ਪਾ ਲਓ ਪਰ ਕੁਝ ਵੀ ਨਹੀਂ ਪਾਓਗੇ ਅਖੀਰ। ਤੁਸੀਂ ਸਭ ਕੁਝ ਪਾ ਲਓ ਅਖੀਰ ਦੇਖੋਗੇ ਕੁਝ ਵੀ ਨਹੀਂ ਪਾ ਲਿਆ ਪਾਇਆ। ਤੁਸੀਂ ਇੱਕ ਪਰਮੇਸ਼ੁਰ ਪਾ ਲਓ ਅਖੀਰ ਦੇਖੋਗੇ ਸਭ ਕੁਝ ਹੀ ਪਾ ਲਿਆ। ਤਾਂ ਹੇ ਅਕਾਲ ਪੁਰਖ, ਜਿਹਨੇ ਤੈਨੂੰ ਪਾ ਲਿਆ ਉਹਨੇ ਸਭ ਕੁਝ ਹੀ ਪਾ ਲਿਆ, ਕਿਉਂ ਤੂੰ ਨਿੱਧੀਆਂ ਰਿੱਧੀਆਂ ਸਿੱਧੀਆਂ ਦਾ ਘਰ ਹੈ, ਸਭ ਨਿਧਾਨ ਦਾ ਸਸਤੇ ਸਿਧਾਨ ਠਾਕਰ ਕਰਤਲ ਧਰਿਆ। ਜਾਂ ਨਮਸਤੰਗ ਨਿਧਾਨੇ, ਹੇ ਅਕਾਲ ਪੁਰਖ, ਤੂੰ ਸਾਰੇ ਗੁਣਾਂ ਦਾ ਨਿਧਾਨਾ ਨਿਧਾਨੇ ਖਜ਼ਾਨਾ ਹੈ, ਨਮਸਤੰਗ ਤੈਨੂੰ ਮੇਰੀ ਨਮਸਕਾਰ ਹੈ। ਜਾਂ ਨਿਧਾਨ ਦਾ ਅਰਥ ਹੁੰਦਾ ਚਤਰ ਸਰੂਪ, ਹੇ ਅਕਾਲ ਪੁਰਖ ਜੀ ਤੂੰ ਨਿਧਾਨ ਚਤੁਰ ਸਰੂਪ ਹੈ। ਨਾਰ ਨਾ ਪੁਰਖ ਨਾ ਪੰਖ ਨੂੰ ਸੱਚ ਚਤੁਰ ਸਰੂਪ, ਜੋ ਤਿਸ ਭਾਵੇ ਸੋ ਥੀਏ, ਤੂੰ ਦੀਪਕ ਤੂੰ ਧੂਪ, ਐਸਾ ਸਰੂਪ ਹੈ ਤੇਰਾ। ਨਮਸਤੰ ਅਗਾਹੇ ਗਾਹੇ ਸ਼ਬਦ ਜਿਹੜਾ ਹੈ ਇਹਦਾ ਭਾਵ ਹੈ ਗ੍ਰਹਿ ਭਾਵ ਪਕੜਨਾ, ਅਤੇ ਪੰਜਾਬੀ 'ਚ ਗਾਹੇ ਦਾ ਅਰਥ ਹੁੰਦਾ ਗਾਉਣਾ, ਕੁਚਲਣਾ, ਮਸਲਣਾ, ਜਿਸ ਤਰ੍ਹਾਂ ਅਨਾਜ ਨੂੰ ਕੱਢਣ ਵੇਲੇ ਗਾਉਂਦੇ ਨੇ। ਅਤੇ ਭਾਵ ਅਰਥ ਹੁੰਦਾ ਗੰਭੀਰਤਾ ਨਾਲ ਵਿਚਾਰ ਕਰਨਾ। ਦਸਵੇਂ ਪਾਤਸ਼ਾਹ ਨੇ ਗਾਹੇ ਸ਼ਬਦ ਪਕੜ ਵਿੱਚ ਵੀ ਵਰਤਿਆ ਹੈ, ਸਕਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਗਹਿਓ ਮੈਨੇ ਤੇਰਾ ਦਰਵਾਜ਼ਾ ਗਹਿਓ ਪਕੜ ਲਿਆ ਹੈ। ਅਤੇ ਫਾਰਸੀ ਦੇ ਵਿੱਚ ਗਾਹੇ ਦਾ ਅਰਥ ਹੁੰਦਾ ਗਹਿ, ਅਤੇ ਗਹਿ ਦਾ ਅਰਥ ਹੁੰਦਾ ਹੈ ਸੰਗਿਆ, ਕੀ ਹੁੰਦੀ ਹੈ ਥਾਂ ਜਗ੍ਹਾ। ਹੇ ਅਕਾਲ ਪੁਰਖ ਤੂੰ ਗਾਹੇ ਪਹਿਲਾ ਅਰਥ ਕੀ ਹੋਇਆ, ਪਕੜਨ ਤੋਂ ਰਹਿਤ ਹੈ ਤੈਨੂੰ ਮੇਰੀ ਨਮਸਕਾਰ ਹੈ, ਕਿਉਂਕਿ ਪਰਮੇਸ਼ਰ ਮਨ ਬਾਣੀ ਸਰੀਰ ਅਤੇ ਬੁੱਧੀ ਦੀ ਪਕੜ ਤੋਂ ਰਹਿਤ ਹੈ, ਕਿਉਂਕਿ ਉਹ ਸਭ ਦੀ ਪਹੁੰਚ ਤੋਂ ਪਰੇ ਹੈ ਅਤੇ ਅਗਾਧ ਸਰੂਪ ਹੈ ਅਤੇ ਸਰਵ ਵਿਆਪਕ ਹੈ। ਅਤੇ ਦੂਸਰਾ ਗਾਹੇ ਦਾ ਅਰਥ ਕੀ ਹੋਇਆ, ਗਾਉਣਾ, ਅਨਾਜ ਨੂੰ ਕੱਢਣ ਵੇਲੇ ਗਾਉਂਦੇ ਹਨ, ਕੁਚਲਣਾ, ਮਸਲਣਾ। ਹੇ ਅਕਾਲ ਪੁਰਖ ਜੀ ਤੂੰ ਗਾਹੇ ਭਾਵ ਮਰਦਨ ਹੋਣ ਤੋਂ ਰਹਿਤ ਹੈ, ਪਰਮੇਸ਼ਰ ਨੂੰ ਕੋਈ ਪਕੜ ਕੇ ਢਾ ਨਹੀਂ ਸਕਦਾ ਕਿਉਂਕਿ ਉਹ ਥਾਹ ਬਲ ਵਾਲਾ ਹੈ। ਅਤੇ ਗਾਹੇ ਦਾ ਤੀਸਰਾ ਅਰਥ ਹੁੰਦਾ ਗੰਭੀਰਤਾ ਨਾਲ ਵਿਚਾਰਨਾ, ਅਤੇ ਉਹਦੀ ਸੰਪੂਰਨ ਵਿਚਾਰ ਕੌਣ ਕਰੇਗਾ, ਆ ਗਾਹੇ, ਕੋਈ ਨਹੀਂ ਉਹਦੀ ਵਿਚਾਰ ਗਾਹੇ ਕਰ ਸਕਦਾ। ਅਗਹਿ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਏ, ਜਾਂ ਨਾਨਕ ਤਿਨਕੇ ਬਲ ਬਲ ਜਾਈਏ ਜੇ ਘਟ ਪ੍ਰਗਟੀ ਆਏ। ਅਤੇ ਫਾਰਸੀ 'ਚ ਗਾਹੇ ਦਾ ਅਰਥ ਹੋਇਆ ਜਗ੍ਹਾ। ਹੇ ਅਕਾਲ ਪੁਰਖ, ਤੂੰ ਕਿਸੇ ਵਿਸ਼ੇਸ਼ ਗਾਹੇ ਜਗ੍ਹਾ ਤੋਂ ਰਹਿਤ ਹੈ, ਕਿਉਂਕਿ ਪਰਮੇਸ਼ੁਰ ਦੀ ਕੋਈ ਇੱਕ ਵਿਸ਼ੇਸ਼ ਜਗ੍ਹਾ ਨਹੀਂ ਹੈ ਜਿੱਥੇ ਉਹ ਹਮੇਸ਼ਾ ਨਿਵਾਸ ਰੱਖਦਾ, ਬਲਕਿ ਉਹ ਤਾਂ ਹਰ ਵਕਤ ਹਰ ਜਗ੍ਹਾ 'ਤੇ ਹੀ ਵਿਆਪਕ ਬੈਠਾ ਹੈ। ਤੂੰ ਜਲ ਥਲ ਮਹੀਅਲ ਸਭ ਤੈ ਭਰਪੂਰ, ਜਾਂ ਨਾਨਕ ਹਰ ਜਪ ਹਾਜ਼ਰਾ ਹਜ਼ੂਰ। ਨਮਸਤੰ ਅਬਾਹੇ, ਆ ਬਾਹੇ, ਬਾਹੇ ਮੈਨੇ ਵਾਹਨੀ, ਵਾਹਨੀ ਜਿਹਨੂੰ ਕਹਿ ਦਿੰਦੇ ਫੌਜ, ਸੈਨਾ, ਹਾਥੀ, ਘੋੜੇ ਆਦਿ ਸਵਾਰੀਆਂ, ਵਾਹਨਾਂ ਦੇ ਸਹਿਤ ਫੌਜ ਹੋਵੇ, ਉਸਦਾ ਨਾਮ ਵਾਹਨੀ। ਆ ਰਹਿਤ, ਹੇ ਅਕਾਲ ਪੁਰਖ ਜੀ, ਤੂੰ ਕਿਸੇ ਵੀ ਪ੍ਰਕਾਰ ਦੀ ਬਾਹੇ, ਵਾਹਨੀ, ਫੌਜ ਆਦਿ ਤੋਂ ਰਹਿਤ ਹੈ। ਵਾਹੇ ਮੈਨੇ ਵਾਹਨੀ ਫੌਜ, ਤੈਨੂੰ ਮੇਰੀ ਨਮਸਕਾਰ ਹੈ। ਪਰਮੇਸ਼ੁਰ ਨੂੰ ਕਿਸੇ ਵੀ ਪ੍ਰਕਾਰ ਦੀ ਫੌਜ ਆਦਿਕ ਦੀ ਜ਼ਰੂਰਤ ਨਹੀਂ। ਜ਼ਫਰਨਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ਿੰਦੋ ਐਸ਼ ਅਰਸ਼। ਬਚਿੱਤਰ ਨਾਟਕ 'ਚ ਵੀ ਆਪ ਜੀ ਫਰਮਾਉਂਦੇ ਨੇ, ਨਾ ਨੇਹੰਗ, ਨਾ ਗੇਹੰਗ, ਨਾ ਸੈਨੰਗ, ਨਾ ਸਾਥੰਗ, ਮਹਾਰਾਜ ਰਾਜੰਗ, ਮਹਾਨਾਥ ਨਾਥੰ। ਹੇ ਵਾਹਿਗੁਰੂ ਜੀ, ਤੈਨੂੰ ਬਾਹਰਲੇ ਦੁਨਿਆਵੀ ਰਾਜਿਆਂ ਵਾਂਗ ਫੌਜਾਂ ਦੀ ਲੋੜ ਨਹੀਂ ਪੈਂਦੀ। ਨਮਸਤੰ ਤ੍ਰਿਵਰਗੇ, ਤ੍ਰਿਵਰਗ ਤਿੰਨਾਂ ਦਾ ਸਮੁਦਾਇ, ਤ੍ਰਿਵਰਗ ਦਾ ਅਰਥ ਹੁੰਦਾ ਤਿੰਨਾਂ ਦਾ ਸਮੁਦਾਇ, ਜਿਹਨੂੰ ਅਸੀਂ ਤ੍ਰਿਧਾ ਕਹਿ ਦਿੰਦੇ, ਤ੍ਰੈ ਮੂਰਤੀ, ਤ੍ਰਿਧਾ ਸਰੂਪ, ਤ੍ਰਿਵਰਗ, ਤਿੰਨਾਂ ਦਾ ਸਮੁਦਾਇ। ਪਿੱਛੇ ਵੀ ਗੱਲ ਕੀਤੀ ਸੀ, ਬ੍ਰਹਮਾ, ਵਿਸ਼ਨੂੰ, ਸ਼ਿਵਜੀ ਮਹਾਰਾਜ, ਇਹ ਤਿੰਨ ਹੋ ਗਏ, ਸਤੋ ਗੁਣ ਹੋ ਗਿਆ, ਰਜੋ ਗੁਣ ਹੋ ਗਿਆ, ਤਮੋ ਗੁਣ ਹੋ ਗਿਆ, ਇਹ ਤਿੰਨਾਂ ਦਾ ਸਮੁਦਾਇ, ਤਿੰਨ ਇਹ ਹੋ ਗਏ, ਇਸਤਰੀ ਪੁਰਸ਼ ਨਿਪੁੰਸਕ, ਇਹ ਤਿੰਨ ਹੋ ਗਏ, ਤਿੰਨ ਵਰਗ। ਇਹਨੂੰ ਕਹਿੰਦੇ ਤ੍ਰਿਧਾ ਸਰੂਪ, ਤਿੰਨਾਂ ਦਾ ਰੂਪ। ਹੇ ਅਕਾਲ ਪੁਰਖ ਜੀ, ਤੂੰ ਹੀ ਸਿੱਖਾਂ ਵਾਸਤੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਤ੍ਰਿਧਾ ਸਰੂਪ ਹੈ। ਭਾਵ ਜਿਹੜੇ ਸਿੱਖ ਨੇ, ਗੁਰੂ ਕੇ ਪਿਆਰੇ ਨੇ, ਉਹ ਵਾਹਿਗੁਰੂ ਨੂੰ ਹੀ ਸਭ ਕੁਝ ਬਣਦੇ ਨੇ। ਜਿਵੇਂ ਜਪਜੀ ਸਾਹਿਬ 'ਚ ਮਹਾਰਾਜ ਕਹਿੰਦੇ ਨਾ, ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ ਗੁਰ, ਪਾਰਵਤੀ ਮਾਈ, ਮਾਂ ਮਾਇਆ, ਈ ਸਰਸਵਤੀ ਆਦਿਕ, ਜਾਂ ਪਾਰਵਤੀ ਆਦਿਕ ਦੇਵੀਆਂ, ਜਾਂ ਬ੍ਰਹਮਾ, ਵਿਸ਼ਨੂੰ, ਮਹੇਸ਼, ਸਿੱਖ ਵਾਸਤੇ ਉਹਦਾ ਗੁਰੂ ਹੀ ਸਭ ਕੁਝ, ਗੁਰ ਗੋਬਿੰਦ, ਗੋਪਾਲ, ਗੁਰ ਗੁਰ ਪੂਰਨ ਨਾਰਾਇਣ ਹੈ। ਹੇ ਅਕਾਲ ਪੁਰਖ ਜੀ, ਤੂੰ ਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਤ੍ਰਿਧਾ ਸਰੂਪ ਹੈ, ਤੈਨੂੰ ਮੇਰੀ ਨਮਸਕਾਰ ਹੈ। ਅਤੇ ਦੂਸਰਾ ਅਰਥ ਕਰੀਦਾ ਤ੍ਰਿਵਰਗ, ਇਸਤਰੀ ਪੁਰਸ਼ ਅਤੇ ਨਪੁੰਸਕ, ਇਹ ਵੀ ਤ੍ਰਿਧਾ ਨੇ, ਤਿੰਨ ਰੂਪ ਨੇ, ਸਭ ਕੁਝ ਈਸ਼ਵਰ ਸਰੂਪ ਹੀ ਹੈ, ਈਸ਼ਵਰ ਦਾ ਰੂਪ ਹੀ ਹੈ। ਆਪੇ ਪੁਰਖ, ਆਪੇ ਹੀ ਨਾਰੀ, ਆਪੇ ਪਾਸਾ, ਆਪੇ ਸਾਰੀ, ਆਪੇ ਪਿੜ ਵਾਧੀ, ਜੱਗ ਖੇਲੇ, ਆਪੇ ਕੀਮਤ ਪਾਈ ਹੈ, ਐਸੇ ਸਰੂਪ ਨੂੰ ਮੇਰੀ ਨਮਸਕਾਰ ਹੈ। ਹੋਰ ਵੀ ਬੇਅੰਤ ਅਰਥ ਮਹਾਂਪੁਰਸ਼ਾਂ ਨੇ ਕੀਤੇ ਨੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂ ਜਿੰਨੇ ਵੀ ਤ੍ਰਿਧਾ ਸਰੂਪ ਨੇ ਉਹ ਸਾਰੇ ਗਿਣ ਲੈਣੇ ਚਾਹੀਦੇ ਨੇ। ਇਸ ਤੁਕ ਦੇ ਅਰਥ ਕਰਨ ਲੱਗਿਆਂ ਕਿ ਆਪ ਹੀ ਸਤੋ ਰਜੋ ਤਮੋ ਤ੍ਰਿਧਾ ਸਰੂਪ, ਆਪ ਹੀ ਸਵਰਗ ਪਤਾਲ ਅਤੇ ਮਾਤ ਲੋਕ ਤ੍ਰਿਧਾ ਸਰੂਪ। ਤਾਂ ਅੱਗੇ ਫਰਮਾਉਂਦੇ ਨੇ, ਨਮਸਤੰ ਅਸਰਗੇ, ਆ ਸਰਗੇ, ਸਰਗੇ ਭਾਵ ਸੰਸਰਗ, ਸੰਬੰਧ, ਮਿਲਾਪ। ਅਤੇ ਸਰਗੇ ਦਾ ਦੂਸਰਾ ਅਰਥ ਹੁੰਦਾ ਸੰਸਾਰ, ਸ੍ਰਿਸ਼ਟੀ, ਅਤੇ ਆ ਮੈਨੇ ਰਹਿਤ। ਹੇ ਅਕਾਲ ਪੁਰਖ, ਤੂੰ ਆ ਸਰਗੇ, ਸਰਗੇ ਸੰਬੰਧ ਤੋਂ ਆ ਰਹਿਤ ਹੈ, ਭਾਵ ਤੂੰ ਨਿਰਲੇਪ ਹੈ, ਨਮਸਕਾਰ ਹੈ ਤੈਨੂੰ ਮੇਰੀ। ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਹੈ। ਹੈ ਗੱਲ ਬੜੀ ਕਠਿਨ ਹੈ ਕਿ ਪਾਣੀ 'ਚ ਰਹਿਣਾ ਅਤੇ ਭਿੱਜਣਾ ਵਾ ਨਾ, ਮੀਂਹ 'ਚ ਖਲੋਤੇ ਹੋਣਾ ਅਤੇ ਕੋਈ ਬੂੰਦ ਨਾ ਪਵੇ ਤਾਂ ਮਾਇਆ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਅਸੰਗ ਰੂਪ ਵਾਹਿਗੁਰੂ ਹੈ। ਐਸੇ ਵਾਹਿਗੁਰੂ ਨੂੰ ਮਹਾਰਾਜ ਕਹਿੰਦੇ ਮੇਰੀ ਨਮਸਕਾਰ ਹੈ। ਹੇ ਅਕਾਲ ਪੁਰਖ ਜੀ, ਤੂੰ ਸਰਗੇ ਸੰਸਾਰ ਤੋਂ ਆ ਰਹਿਤ ਹੈ, ਭਾਵ ਨਿਰਲੇਪ ਹੈ, ਤੈਨੂੰ ਮੇਰੀ ਨਮਸਕਾਰ ਹੈ। ਕਿੱਦਾਂ ਦਾ ਨਿਰਲੇਪ ਹੈ, ਨਿਰਮੋਹ ਹੈ, ਖਿਨਮੈ ਥਾਪ ਥਾਪਨਾਰਾ, ਆਪ ਇਕੰਤੀ ਆਪ ਸਰ, ਕੋਈ ਲੇਪਤਾ ਨਹੀਂ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲੈਣ ਵਜੋਗਾ ਜੀਵ। ਨਮਸਤੰਗ ਪ੍ਰਭੋਗੇ ਪ੍ਰਾ ਭਲੀ ਪ੍ਰਕਾਰ ਵਿਸ਼ੇਸ਼ ਕਰਕੇ ਚੰਗੀ ਤਰ੍ਹਾਂ ਭੋਗੇ ਭੋਗਣ ਵਾਲਾ। ਹੇ ਅਕਾਲ ਪੁਰਖ ਜੀ, ਆਪ ਹੀ ਸਾਰੇ ਪਦਾਰਥਾਂ ਦੇ ਰਸ ਨੂੰ ਪ੍ਰਾ ਭਲੀ ਪ੍ਰਕਾਰ ਭੋਗੇ ਭੋਗਣ ਵਾਲੇ ਹੋ, ਤੈਨੂੰ ਮੇਰੀ ਨਮਸਕਾਰ ਹੈ। ਭਾਵ ਇਹ ਕਿ ਪਰਮੇਸ਼ਰ ਹੀ ਸਰਗੁਣ ਰੂਪ ਹੋ ਕੇ ਸਾਰੇ ਰਸਾਂ ਦੇ ਆਨੰਦ ਨੂੰ ਮਾਣ ਰਿਹਾ, ਕਿਉਂਕਿ ਹੋਰ ਕਿਸੇ ਨੂੰ ਇਹ ਸਾਰੇ ਰਸ ਪ੍ਰਾਪਤ ਨਹੀਂ ਹੋ ਸਕਦੇ। ਅਤੇ ਗੁਰਬਾਣੀ ਵੀ ਕਹਿੰਦੀ ਹੈ, ਤੂੰ ਵੱਡ ਰਸੀਆ ਤੂੰ ਵੱਡ ਭੋਗੀ, ਤੂੰ ਨਿਰਬਾਣ ਤੂੰ ਹੈ ਹੀ ਜੋਗੀ। ਅਤੇ ਜੇ ਨਿਰਗੁਣ ਸਰੂਪ ਦਾ ਅਰਥ ਕਰੀਏ ਤਾਂ ਪ੍ਰਾ ਮੈਨੇ ਪਰੇ, ਵਿਸ਼ੇਸ਼ਣ ਪਰ ਪਰੇ, ਦੂਰ ਜੁਦਾ ਭੋਗ ਭੋਗਾਂ ਤੋਂ। ਹੇ ਅਕਾਲ ਪੁਰਖ ਜੀ, ਤੂੰ ਨਿਰਗੁਣ ਸਰੂਪ ਹੋਣ ਕਰਕੇ ਸੰਸਾਰ ਦੇ ਸਾਰੇ ਭੋਗਾਂ ਰਸਾਂ ਤੋਂ ਪ੍ਰਾ ਪਰੇ ਹੈ, ਅਰਥਾਤ ਨਿਰਲੇਪ ਹੈ, ਤੈਨੂੰ ਮੇਰੀ ਨਮਸਕਾਰ ਹੈ। ਗੁਰਬਾਣੀ ਵਿੱਚ ਮਹਾਰਾਜ ਲਿਖਦੇ ਨਾ, ਸਰਬ ਨਿਵਾਸੀ ਘੜ ਘੜ ਵਾਸੀ, ਲੇਪ ਨਹੀਂ ਅਲਪਹੀਓ, ਨਾਨਕ ਕਹਿਤ ਸੁਣੋ ਹਰੇ ਲੋਗਾ, ਸੰਤ ਰਸਨ ਕੋ ਬਸੀ। ਨਮਸਤੰ ਸੋਜੋਗੇ, ਹੁਣ ਜੋਗੇ ਦੇ ਅੱਗੇ ਸੱਸੇ ਔਂਕੜ ਸ਼ਬਦ ਰੱਖਿਆ ਹੈ, ਸੋ ਸ੍ਰੇਸ਼ਟ ਉੱਤਮ ਜਾਂ ਬਹੁਤ ਜਾਂ ਕਿਰਿਆ ਵਿਸ਼ੇਸ਼ਣ ਭਲੀ ਪ੍ਰਕਾਰ ਜਾਂ ਸੁਗਮ ਨਿਰਯਤਨ, ਸੱਸੇ ਦੇ ਔਂਕੜ ਲੱਗੀ ਹੋਈ ਇਹਦੇ ਇੰਨੇ ਅਰਥ ਬਣ ਜਾਂਦੇ। ਅਤੇ ਯੋਗੇ ਦਾ ਅਰਥ ਹੋਇਆ ਯੋਗ, ਯੋਗ ਨਾਮਕ ਸਾਧਨ ਜਿਹਨੂੰ ਅਸ਼ਟਾਂਗ ਯੋਗ ਵੀ ਕਹਿੰਦੇ ਨੇ। ਯੋਗ ਦਾ ਅਰਥ ਹੁੰਦਾ ਸੰਬੰਧ, ਮਿਲਣਾ, ਜੁੜਨਾ। ਅਤੇ ਯੋਗ ਦਾ ਅਰਥ ਆਪਾਂ ਆਮ ਭਾਸ਼ਾ 'ਚ ਲਾਇਕ ਵੀ ਕਰ ਲੈਂਦੇ ਵੀ ਆਹ ਬੰਦਾ ਇਸ ਕੰਮ ਦੇ ਯੋਗ ਹੈ। ਤਾਂ ਇੱਦਾਂ ਦੇ ਅਰਥ ਸੁਰਤੀ 'ਚ ਰੱਖ ਕੇ ਮਹਾਂਪੁਰਸ਼ ਕੀ ਅਰਥ ਕਰਦੇ ਨੇ, ਵਿਦਵਾਨ ਕੀ ਅਰਥ ਕਰਦੇ ਨੇ। ਹੇ ਅਕਾਲ ਪੁਰਖ ਜੀ, ਤੂੰ ਹੀ ਜਗਿਆਸੂ ਰੂਪ ਹੋ ਕੇ ਸੋ ਸ੍ਰੇਸ਼ਟ ਯੋਗ ਦੇ ਸਾਧਨ ਵਿੱਚ ਯੋਗੇ ਜੁੜਿਆ ਹੋਇਆ ਹੈ। ਭਾਵ ਇਹ ਕਿ ਪਰਮੇਸ਼ਰ ਆਪ ਹੀ ਯੋਗ ਦਾ ਸਾਧਕ ਹੋ ਕੇ ਚਿੱਤ ਬਿਰਤੀ ਦੀ ਇਕਾਗਰਤਾ ਰੂਪ ਯੋਗ ਦੇ ਆਨੰਦ ਨੂੰ ਮਾਣਦਾ ਹੈ। ਗੁਰਬਾਣੀ ਦਾ ਯੋਗ ਕੀ ਹੈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਯੋਗੀ ਕਹੀਏ ਸੋਈ। ਅਤੇ ਯੋਗੀ ਦਾ ਅਰਥ ਹੁੰਦਾ ਜਿਹਨੇ ਆਪਣੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰ ਲਿਆ। ਆਪੇ ਜੋਗੀ ਜੁਗਤ ਜੁਗਾਹਾ, ਆਪੇ ਨਿਰਭਉ ਤਾੜੀ ਲਾਹ, ਤੈਨੂੰ ਮੇਰੀ ਨਮਸਕਾਰ ਹੈ। ਜਾਂ ਹੇ ਅਕਾਲ ਪੁਰਖ, ਤੂੰ ਸੋ ਭਲੀ ਪ੍ਰਕਾਰ ਸਭ ਦੇ ਨਾਲ ਜੋਗੇ ਜੁੜਿਆ ਹੋਇਆ ਹੈ, ਸਭ ਜਾਣਦਾ ਹੈ, ਤੈਨੂੰ ਮੇਰੀ ਨਮਸਕਾਰ ਹੈ। ਹਾਥ ਕਲਮ ਅਗੰਮ ਮਸਤਕ ਲਿਖਾਵਤੀ, ਉਰਚ ਰਹਿਓ ਸਭ ਸੰਗ ਅਨੂਪ ਰੂਪਾਵਤੀ, ਉਸਤਤ ਕਹਿ ਨਾ ਜਾਏ ਮੁਖੋ ਤਿਹਾਰੀਆ, ਮੋਹੀ ਦੇਖ ਦਰਸ ਨਾਨਕ ਬਲਹਾਰੀਆ। ਉਰਚ ਰਹਿਓ ਸਭ ਸੰਗ, ਸਾਰਿਆਂ ਨਾਲ ਉਰਚ ਰਿਹਾ ਹੈ, ਮਿਲ ਰਿਹਾ ਹੈ, ਜੁੜਿਆ ਹੈ, ਸਭ ਦੇਖ ਰਿਹਾ ਹੈ, ਸਭ ਸੁਣ ਰਿਹਾ ਹੈ। ਜਿਵੇਂ ਕਰਮਾਂ ਦੀ ਗੱਲ ਹੀ ਕਰੀਏ, ਕਰਮਾਂ ਨੂੰ ਕੌਣ ਦੇਖਦਾ ਹੈ? ਈਸ਼ਵਰ ਦੇਖਦਾ ਹੈ, ਪਰਮਾਤਮਾ ਦੇਖਦਾ ਹੈ। ਬੰਦੇ ਨੂੰ ਤਾਂ ਦੇਖਦੇ ਨੇ, ਅਸੀਂ ਮੂੰਹ 'ਤੇ ਕੁਝ ਕਰਦੇ ਹਾਂ, ਪਿੱਠ 'ਤੇ ਕੁਝ ਕਰਦੇ ਹਾਂ। ਕਰਮਾਂ ਦਾ ਫਲ ਵਾਹਿਗੁਰੂ ਈਸ਼ਵਰ ਹੀ ਦਿੰਦਾ ਹੈ। ਜੇ ਤੁਸੀਂ ਕਿਸੇ ਨੂੰ ਕਰਮ ਦਿਖਾ ਕੇ ਕਰਦੇ ਹੋ ਤਾਂ ਫਿਰ ਤੁਸੀਂ ਬੜੇ ਵੱਡੇ ਭਰਮ ਭੁਲੇਖੇ 'ਚ ਹੋ, ਜੇ ਤੁਸੀਂ ਇਮਾਨਦਾਰੀ ਰੂਪੀ ਕਰਮ ਕਿਸੇ ਨੂੰ ਦਿਖਾ ਕੇ ਕਰਦੇ ਹੋ ਤਾਂ ਫਿਰ ਤੁਸੀਂ ਬੜੇ ਭੁਲੇਖੇ 'ਚ। ਇਮਾਨਦਾਰੀ ਮਨੁੱਖ ਨਹੀਂ ਦੇਖਦਾ, ਇਮਾਨਦਾਰੀ ਈਸ਼ਵਰ ਦੇਖਦਾ ਹੈ। ਜੇ ਦਿਖਾ ਕੇ ਕਰੋਗੇ ਤਾਂ ਉਹ ਪਖੰਡ ਬਣੇਗਾ। ਇਸ ਕਰਕੇ ਜਿਹੜੇ ਦਿਖਾ ਕੇ ਧਰਮ ਦੇ ਕਰਮ ਕਰਦੇ ਨੇ ਉਹ ਬਹੁਤਾ ਚਿਰ ਕਰ ਨਹੀਂ ਪਾਉਣਗੇ, ਛੱਡ ਦੇਣਗੇ ਇੱਕ ਦਿਨ। ਮਰਿਆਦਾ ਕਿਸੇ ਨੂੰ ਦਿਖਾ ਕੇ ਰੱਖਣ ਦਾ ਕੋਈ ਲਾਭ ਨਹੀਂ ਹੈ, ਆਪਦੇ ਵਾਸਤੇ ਰੱਖਣੀ ਚਾਹੀਦੀ, ਆਪਦੇ ਪ੍ਰੇਮ ਦੇ ਨਾਲ ਰੱਖਣੀ ਚਾਹੀਦੀ ਹੈ। ਜ਼ਰੂਰੀ ਨਹੀਂ ਵੀ ਕਿਸੇ ਨੂੰ ਵਿਖਾ ਕੇ ਹੀ ਅਸੀਂ ਕੁਝ ਕਰਨਾ ਹੈ। ਕਰਮ ਨੂੰ ਬੰਦਾ ਨਹੀਂ ਦੇਖਦਾ, ਈਸ਼ਵਰ ਦੇਖਦਾ। ਉਦਾਹਰਣ ਦੇ ਤੌਰ 'ਤੇ ਪੁਰਾਣੇ ਸਮੇਂ ਜਦੋਂ ਇੰਡਸਟਰੀ ਦਾ ਯੁੱਗ ਸ਼ੁਰੂ ਹੋਇਆ, ਬਾਹਰਲੇ ਦੇਸ਼ ਦੂਜੇ ਦੇਸ਼ਾਂ ਨੂੰ ਭਾਲਣ ਵਾਸਤੇ ਤੁਰੇ, ਜਿਵੇਂ ਈਸਟ ਇੰਡੀਆ ਕੰਪਨੀ ਇੱਥੇ ਇੰਡੀਆ 'ਚ ਆ ਗਈ, ਵਪਾਰ ਕਰਨ, ਆਪਣਾ ਸਮਾਨ ਵੇਚਣ, ਇੱਧਰੋਂ ਲਿਜਾਣ। ਤਾਂ ਉਹਨਾਂ ਇੱਕ ਸਿਸਟਮ ਸ਼ੁਰੂ ਕੀਤਾ, ਉਹ ਸੀ ਕਮਿਸ਼ਨ, ਵੀ ਜੇ ਕੋਈ ਸਾਡਾ ਸਮਾਨ ਲਵੇ ਜਾਂ ਅਸੀਂ ਕੋਈ ਚੀਜ਼ ਵੇਚੀਏ ਤਾਂ ਜਿਹੜਾ ਵਿੱਚ ਵਿਚੋਲਾ ਉਹਨੂੰ ਵੀ ਕੁਝ ਦਿੱਤਾ ਜਾਂਦਾ ਹੈ। ਜਿੰਨਾ ਸਮਾਨ ਵਿਕਿਆ ਹੋਵੇ ਉਸ ਹਿਸਾਬ ਦੇ ਨਾਲ 1% 2% ਰੱਖ ਲੈਣਾ। ਜਿਹੜਾ ਕਮਿਸ਼ਨ ਸਿਸਟਮ ਅਸੀਂ ਅੱਜ ਦੇਖਦੇ ਪਏ ਹਾਂ ਇਹ ਇੰਡਸਟਰੀ ਯੁੱਗ ਦੀ ਸ਼ੁਰੂਆਤ ਕਰਕੇ ਹੋਇਆ ਹੈ। ਵੱਧ ਤੋਂ ਵੱਧ ਅਸੀਂ ਆਪਣਾ ਸਮਾਨ ਵੇਚੀਏ। ਹਿੰਦੁਸਤਾਨ ਤੋਂ ਇੱਕ ਰਾਜਾ ਬਾਹਰਲੇ ਦੇਸ਼ ਘੁੰਮਣ ਫਿਰਨ ਗਿਆ, ਇੰਗਲੈਂਡ ਦੀ ਗੱਲ। ਸ਼ੋਰੂਮ ਦੇ ਵਿੱਚ ਉਹਨੂੰ ਗਹਿਣੇ ਪਸੰਦ ਆਏ, ਕਾਫੀ ਗਹਿਣੇ ਖਰੀਦੇ, ਲੱਖਾਂ ਦੇ ਵਿੱਚ ਖਰੀਦੇ, ਅਤੇ ਉਹਦਾ ਕਮਿਸ਼ਨ ਬਣ ਗਿਆ ਹਜ਼ਾਰਾਂ। ਅਤੇ ਜਿਹੜਾ ਮੰਤਰੀ ਨਾਲ ਸੀ ਜਿਹਨੇ ਖਰੀਦ ਕਰਾਈ, ਉਹਨੂੰ ਦੁਕਾਨ ਦਾ ਮਾਲਕ, ਸ਼ੋਰੂਮ ਦਾ ਮਾਲਕ ਕਹਿਣ ਲੱਗਾ, ਤੁਸੀਂ ਬਾਅਦ 'ਚ ਮਿਲ ਕੇ ਜਾਇਓ ਜਾਂ ਕੱਲ੍ਹ ਨੂੰ ਟਾਈਮ ਕੱਢ ਕੇ ਆਇਓ। ਉਹ ਵਜ਼ੀਰ ਸਾਹਿਬ ਅਗਲੇ ਦਿਨ ਉਹਦੇ ਪਾਸ ਚਲੇ ਗਏ ਅਤੇ ਉਹਨਾਂ ਨੇ ਇੱਕ ਚੈੱਕ ਜਿੱਤੇ ਉੱਤੇ ਕਾਫੀ ਰਕਮ ਜਿਹੜੀ ਕਮਿਸ਼ਨ ਬਣਦੀ ਸੀ ਉਹ ਭਰੀ ਅਤੇ ਸਾਈਨ ਕਰਾ ਕੇ ਫੜਾਤੀ, ਜੀ ਆਹ ਤੁਹਾਡੀ ਸੇਵਾ। ਵਜ਼ੀਰ ਕਹਿੰਦਾ ਕਿ ਇਹ ਪੈਸੇ ਮੈਨੂੰ ਕਾਹਦੇ ਦੇ ਰਹੇ ਹੋ? ਕਹਿੰਦੇ ਤੁਸੀਂ ਸ਼ੋਪਿੰਗ ਕਰਾਈ ਆ, ਲੱਖਾਂ ਦੀ ਸ਼ੋਪਿੰਗ ਕਰਾਈ ਆ, ਇਹ ਤੁਹਾਡਾ ਕਮਿਸ਼ਨ ਬਣਦਾ ਹੈ। ਵਜ਼ੀਰ ਬੜਾ ਧਰਮੀ ਸੀ, ਉਹ ਕਹਿੰਦਾ ਮੇਰਾ ਧਰਮ ਨਹੀਂ ਹੈ ਇਸ ਤਰ੍ਹਾਂ ਮੁਫਤ ਦੇ ਵਿੱਚ ਪੈਸੇ ਲੈਣਾ, ਜਿੰਨੇ ਸ਼ੋਪਿੰਗ ਕੀਤੀ ਰਾਜੇ ਨੇ ਉਹਨੂੰ ਲੈਸ ਕਰ ਦਿੰਦੇ, ਉਲਟਾ ਮੈਨੂੰ ਦੇ ਰਹੇ ਉਹ ਵਿੱਚੋਂ 1-2% ਕੱਟ ਕੇ। ਉਹ ਕਹਿੰਦੇ ਜੀ ਅਸੀਂ ਸਹਿਮਤੀ ਨਾਲ ਦੇ ਰਹੇ ਹਾਂ, ਕੋਈ ਰਿਸ਼ਵਤ ਨਹੀਂ ਦੇ ਰਹੇ, ਆਪਦੀ ਵੱਲੋਂ ਦੇ ਰਹੇ ਹਾਂ, ਸਹਿਮਤੀ ਨਾਲ ਦੇ ਰਹੇ ਹਾਂ, ਚੈੱਕ ਦੇ ਰਹੇ ਹਾਂ, ਕੋਈ ਨਜਾਇਜ਼ ਪੈਸਾ ਨਹੀਂ ਤੁਹਾਨੂੰ ਦੇ ਰਹੇ। ਤਾਂ ਉਹ ਵਜ਼ੀਰ ਕਹਿਣ ਲੱਗਾ ਠੀਕ ਹੈ, ਇੱਥੇ ਮੈਨੂੰ ਕੋਈ ਨਹੀਂ ਦੇਖਦਾ, ਪਰ ਮੇਰਾ ਧਰਮ ਨਹੀਂ ਕਿ ਮੈਂ ਇਸ ਤਰ੍ਹਾਂ ਪੈਸੇ ਲਵਾਂ, ਮੇਰਾ ਹੱਕ ਨਹੀਂ ਇਹਨਾਂ ਪੈਸਿਆਂ 'ਤੇ, ਅਤੇ ਹੱਕ ਰਾਜੇ ਦਾ। ਉਹਨਾਂ ਬੜਾ ਜ਼ੋਰ ਲਾਇਆ ਅਤੇ ਪਰ ਉਹ ਵਜ਼ੀਰ ਹੱਸ ਕੇ ਕਹਿਣ ਲੱਗਾ ਕਿ ਉਹ ਧਰਮ ਕਾਹਦਾ ਹੁੰਦਾ ਜਿਹੜਾ ਦਿਖਾ ਕੇ ਕੀਤਾ ਜਾਵੇ। ਕਿਉਂ? ਸ਼ੋਰੂਮ ਦੇ ਮਾਲਕ ਨੇ ਕਹਿ ਦਿੱਤਾ ਕਿ ਰਾਜਾ ਕਿਹੜਾ ਦੇਖਦਾ। ਉਹ ਹੱਸ ਕੇ ਕਹਿਣ ਲੱਗਾ ਰੱਬ ਤਾਂ ਦੇਖਦਾ ਹੈ ਨਾ, ਤਾਂ ਕਰਮ ਨੂੰ ਈਸ਼ਵਰ ਦੇਖਦਾ। ਉਸ ਟਾਈਮ ਰਾਜਾ ਤਾਂ ਆਪਦੇ ਮਹਿਲਾਂ 'ਚ ਜਾਂ ਜਿੱਥੇ ਹੋਟਲ 'ਚ ਠਹਿਰਿਆ ਹੋਊਗਾ ਉੱਥੇ ਸੁੱਤਾ ਹੋਊਗਾ ਜਾਂ ਐਸ਼ ਇਸ਼ਰਤ ਕਰਦਾ ਹੋਊਗਾ। ਤਾਂ ਧਰਮ ਉਹ ਨਹੀਂ ਹੁੰਦਾ ਜਿਹੜਾ ਤੁਸੀਂ ਕਿਸੇ ਨੂੰ ਵਿਖਾ ਕੇ ਕਰਦੇ ਹੋ। ਜੇ ਵਿਖਾ ਕੇ ਕਰੋਗੇ, ਇਮਾਨਦਾਰੀ ਜੇ ਤੁਸੀਂ ਕਿਸੇ ਨੂੰ ਵਿਖਾ ਕੇ ਹੀ ਕਰਨੀ, ਉਹ ਬਹੁਤਾ ਚਿਰ ਹੋਣੀ ਨਹੀਂ। ਤਾਂ ਕਰਮ ਨੂੰ ਈਸ਼ਵਰ ਦੇਖਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ 'ਤੇ ਸਭ ਦੇ ਨਾਲ ਜੋਗੇ ਸੋ ਭਲੀ ਪ੍ਰਕਾਰ ਜੋਗੇ ਜੁੜਿਆ ਹੋਇਆ ਹੈ। ਤੂੰ ਪੂਰਨ ਪੂਰ ਰਹੇ ਸੰਪੂਰਨ ਹੰਪੀ ਸੰਗਾ ਗਾਏ, ਮਿਲਤ 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 ਮਿਲ ਰਹਿਆ ਨਾਨਕ ਕਹਿਣ ਨਾ ਜਾਏ। ਜੇ ਤੁਸੀਂ ਇਮਾਨਦਾਰੀ ਰੱਖਦੇ ਹੋ, ਉੱਥੇ ਮਾਲਕ ਹੈ ਨਹੀਂ ਹੈ, ਇਮਾਨਦਾਰੀ ਉਹ ਨਹੀਂ ਹੁੰਦੀ ਵੀ ਜਿਹੜੀ ਤੁਸੀਂ ਕਿਸੇ ਦੇ ਮੂੰਹ 'ਤੇ ਕਰਕੇ ਦਿਖਾਉਂਦੇ ਹੋ, ਇਮਾਨਦਾਰੀ ਤਾਂ ਉਹ ਮੰਨੀ ਜਾਂਦੀ ਹੈ ਜਿਹੜੀ ਪਿੱਠ ਪਿੱਛੇ ਵੀ ਹੋਵੇ। ਚਲੋ ਇੱਕ ਹੋਰ ਉਦਾਹਰਣ ਹੈ। ਧਾਰਮਿਕ ਗ੍ਰੰਥਾਂ ਵਿੱਚ ਕਰਮਾਂ ਦੀ ਗਤੀ ਬੜੀ ਗੂੜ੍ਹੀ ਮੰਨੀ ਗਈ। ਇਹਨੂੰ ਸਮਝਣਾ ਬਹੁਤ ਔਖਾ ਹੈ, ਕਰਮਾਂ ਦੀ ਗਤੀ, ਕਰਮਾਂ ਦਾ ਕੀ ਫਲ ਹੁੰਦਾ, ਅਤੇ ਸਮਝਣ 'ਚ ਪ੍ਰੋਬਲਮ ਵੀ ਬੜੀ ਆਉਂਦੀ। ਕਈ ਵਾਰੀ ਬੰਦਾ ਚੰਗੇ ਕੰਮ ਕਰਦਾ ਉਹਦੇ ਨਾਲ ਮਾੜਾ ਹੁੰਦਾ, ਮਾੜੇ ਕਰਨ ਵਾਲੇ ਕਈ ਸੁੱਖ ਭੋਗਦੇ ਨੇ। ਤਾਂ ਕਰਮਾਂ ਦੀ ਗਤੀ ਬੜੀ ਗੂੜ੍ਹ ਮੰਨੀ ਹੈ। ਭਾਈ ਸੰਤੋਖ ਸਿੰਘ ਜੀ ਨੇ ਪੰਜਵੀਂ ਰੁੱਤ ਵਿੱਚ ਇਹਨੂੰ ਭਿਆਨਕ ਸ਼ਬਦ ਦਿੱਤਾ ਕਿ ਕਰਮਾਂ ਦੀ ਗਤੀ ਬੜੀ ਭਿਆਨਕ ਹੈ। ਸ਼ਾਸਤਰਾਂ ਵਿੱਚ ਵੀ ਇਹਨੂੰ ਭਿਆਨਕ ਕਿਹਾ ਗਿਆ ਹੈ। ਸਮਾਂ ਕਾਫੀ ਹੋ ਚੱਲਿਆ ਹੈ। ਮੰਨ ਲਓ ਇੱਕ ਸਰਦਾਰ ਸਾਹਿਬ ਦੀ ਕਹਾਣੀ ਆਉਂਦੀ ਹੈ। ਗਰੀਬੀ ਦਾਵਾ ਸੀ, ਤੁਰੇ ਜਾਂਦੇ ਨੇ, ਰਸਤੇ ਵਿੱਚ ਪਰਸ ਡਿੱਗ ਪਿਆ ਕਿਸੇ ਸੱਜਣ ਦਾ, ਵਿੱਚ 5,000 ਰੁਪਈਆ। ਬੜੀ ਭਾਲ ਕਰਕੇ, ਕੋਸ਼ਿਸ਼ ਕਰਕੇ ਜਿਹਦਾ ਡਿੱਗਾ ਸੀ ਉਹਨੂੰ ਦੇ ਦਿੱਤਾ। ਉਹ ਸੱਜਣ ਬੜਾ ਖੁਸ਼ ਹੋਇਆ ਸਰਦਾਰ ਦੀ ਇਮਾਨਦਾਰੀ ਦੇਖ ਕੇ। ਉਹ ਕਹਿਣ ਲੱਗਾ, ਤੈਨੂੰ ਦੇਖਣ ਵਾਲਾ ਕੋਈ ਨਹੀਂ ਸੀ, ਟੋਕਣ ਵਾਲਾ ਕੋਈ ਨਹੀਂ ਸੀ, ਫੜਨ ਵਾਲਾ ਕੋਈ ਨਹੀਂ ਸੀ, ਤੁਸੀਂ 5,000 ਰੱਖ ਲੈਂਦੇ, ਮੇਰਾ ਤਾਂ ਡਿੱਗ ਹੀ ਪਿਆ ਸੀ। ਉਹ ਸਰਦਾਰ ਕਹਿਣ ਲੱਗਾ ਕਿ ਨਹੀਂ, ਇਹ ਤਾਂ ਮੇਰਾ ਹੱਕ ਨਹੀਂ, ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਦੇਖੋ, ਸਰਦਾਰਾਂ ਦੀ ਬੜੀ ਇੱਜ਼ਤ ਹੈ। ਉਹ ਤਾਂ ਹੈ ਇਮਾਨਦਾਰੀ ਕਰਕੇ, ਉਹ ਤਾਂ ਹੈ ਮਿਹਨਤ ਕਰਕੇ। ਬਾਹਰਲੇ ਦੇਸ਼ਾਂ ਦੇਖ ਲਓ, ਬੜੀਆਂ ਕਮਾਈਆਂ ਕੀਤੀਆਂ ਨੇ। ਉਹ ਤਾਂ ਹੈ ਗੁਣਾ ਕਰਕੇ। ਹੁਣ ਅੱਜ ਕੱਲ੍ਹ ਦਾ ਹਾਲ ਦੇਖ ਲਓ, ਕਿਸਾਨਾਂ ਦਾ ਮੋਰਚਾ ਲੱਗਾ ਹੈ, ਜਿਹੜੀ ਪੁਲਿਸ ਉਹਨਾਂ 'ਤੇ ਪਾਣੀ ਦੀਆਂ ਬੁਛਾੜਾਂ ਕਰ ਰਹੀ ਸੀ, ਲਾਠੀਚਾਰਜ ਕਰ ਰਹੀ ਸੀ। ਜਦੋਂ ਪ੍ਰਸ਼ਾਦੇ ਦਾ ਟਾਈਮ ਹੋਇਆ, ਉਹ ਸਿੱਖ ਕਿਸਾਨ ਉਹਨਾਂ ਮਾਰਨ ਵਾਲਿਆਂ ਨੂੰ ਹੀ ਨਾਲ ਵਾ ਕੇ ਪ੍ਰਸ਼ਾਦਾ ਛਕਾ ਰਹੇ। ਜਿਹੜੇ ਦਸਵੇਂ ਪਾਤਸ਼ਾਹ ਨੇ ਗੁਣ ਦਿੱਤੇ ਨੇ, ਇਹ ਬਦੋ ਬਦੀ ਸਿਰ ਝੁਕਾਉਂਦੇ ਨੇ ਸਿੱਖ ਕੌਮ ਅੱਗੇ। ਤਾਂ 5,000 ਰੁਪਈਆ ਉਹਨਾਂ ਪਹੁੰਚਾਤਾ। ਉਹ ਜਿਹੜੇ ਸੱਜਣ ਦਾ ਪਰਸ ਡਿੱਗਾ ਸੀ 5,000 ਰੁਪਈਏ ਵਾਲਾ, ਉਹਨੇ ਆਪਦਾ ਨੰਬਰ ਲਿਖ ਕੇ ਦਿੱਤਾ, ਸਰਦਾਰ ਜੀ ਕਿਤੇ ਲੋੜ ਹੋਈ ਦੱਸਿਓ। ਹੁਣ ਦੇਖੋ, ਉੱਥੇ ਦੇਖਣ ਵਾਲਾ ਤਾਂ ਸਰਦਾਰ ਸਾਹਿਬ ਨੂੰ ਕੋਈ ਵੀ ਨਹੀਂ ਸੀ, ਭਾਵੇਂ ਪੈਸੇ ਚੁੱਕ ਕੇ ਜੇਬ 'ਚ ਪਾ ਲੈਂਦਾ। ਕਰਮ ਨੂੰ ਈਸ਼ਵਰ ਦੇਖਦਾ ਹੈ, ਬੰਦਾ ਨਹੀਂ ਦੇਖਦਾ। ਜੇ ਸੰਤ ਸਾਧੂ ਕੋਈ ਅੰਤਰਜਾਮੀ ਹੋਣ, ਦੇਖਦੇ ਵੀ ਹੋਣ, ਉਹਨਾਂ ਨੇ ਕਿਸੇ ਦੀ ਮੈਲ ਕਿਉਂ ਚੁੱਕਣੀ ਆਪਣੇ ਸਿਰ 'ਤੇ? ਵਾਹਿਗੁਰੂ ਜਾਣੇ ਚੰਗੇ ਕਰੇਗਾ ਚੰਗਾ, ਮਾੜੇ ਕਰੇਗਾ ਮਾੜਾ। ਇੱਥੇ ਤਾਂ ਇਸੇ ਤਰ੍ਹਾਂ ਹੀ ਹੈ, ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਧੜਾ ਖੇ। ਉਹ ਸਰਦਾਰ ਦਾ ਉਸ ਸੱਜਣ ਨੂੰ ਇੱਕ ਦਿਨ ਫੋਨ ਆਇਆ ਵੀ ਦਿਨ ਬੜੇ ਮਾੜੇ ਚੱਲਦੇ ਪਏ ਨੇ, ਗਰੀਬੀ ਹੈ, ਕੰਮ ਕਾਰ ਬੰਦ ਨੇ, ਕਿਤੇ ਕੰਮ ਦਵਾਓ ਜੇ ਹੋ ਸਕੇ ਤਾਂ। ਉਹ ਸੱਜਣ ਜੀ ਦਾ ਪਰਸ ਡਿੱਗਾ ਸੀ, ਉਹਨੂੰ ਕਿਸੇ ਸੇਠ ਨੇ ਪੁੱਛਿਆ ਕਿ ਕੋਈ ਇਮਾਨਦਾਰ ਬੰਦਾ ਹੋਵੇ ਤਾਂ ਦੱਸੀ। ਉਹਨੂੰ ਚੇਤਾ ਆਇਆ, ਉਹਨੇ ਆਖਿਆ ਵੀ ਬੰਦਾ ਤਾਂ ਬਹੁਤ ਇਮਾਨਦਾਰ ਹੈ, ਸਰਦਾਰ ਹੈ, ਅਤੇ ਲੋੜ ਵੀ ਬੜੀ ਹੈ ਕੰਮ ਦੀ, ਜੇ ਤੂੰ ਉਹਨੂੰ ਰੱਖ ਲੈ ਤਾਂ ਮੈਂ ਤੈਨੂੰ ਸ਼ਰਤੀਆ ਕਹਿੰਦਾ ਵਾਂ ਕਿ ਤੇਰੀ ਚੋਰੀ ਬੰਦ ਹੋ ਜਾਵੇ। ਹੁਣ ਉਹ ਸ਼ਾਹੂਕਾਰ ਬੰਦਾ, ਜਿਹਨੂੰ ਇਮਾਨਦਾਰ ਬੰਦਾ ਨਹੀਂ ਲੱਭਦਾ ਪਿਆ, ਸਭ ਟਾਂਕਾ ਲਾਉਣ ਵਾਲੇ ਸੀ, ਚੋਰੀ ਕਰਨ ਵਾਲੇ ਸੀ। ਉਹਨੂੰ 30,000 ਰੁਪਈਏ ਦੀ ਨੌਕਰੀ 'ਤੇ ਰੱਖ ਲਿਆ, ਅਤੇ ਸਰਦਾਰ ਨੇ ਉਹ ਜਿਸ ਸੱਜਣ ਦਾ ਪਰਸ ਡਿੱਗਾ ਸੀ ਜਿਹਨੂੰ ਵਾਪਸ ਕੀਤਾ, ਉਹਦਾ ਧੰਨਵਾਦ ਕੀਤਾ ਕਿ ਮੈਨੂੰ ਉਮੀਦ ਨਹੀਂ ਸੀ ਕਿ ਇੰਨੇ ਪੈਸਿਆਂ ਲਈ ਨੌਕਰੀ ਮੈਨੂੰ ਮਿਲ ਜੂਗੀ। ਉਹ ਸੱਜਣ ਕਹਿਣ ਲੱਗਾ, ਸਰਦਾਰ ਸਾਹਿਬ, ਇਹ ਤੁਹਾਡੀ ਇਮਾਨਦਾਰੀ ਦਾ ਫਲ ਹੈ। ਜੇ ਤੁਸੀਂ ਉਦੋਂ 5,000 ਰੱਖ ਲੈਂਦੇ ਨਾ, ਮੈਂ ਵੀ ਨਹੀਂ ਸੀ ਦੇਖਦਾ, ਦੁਨੀਆ ਵੀ ਨਹੀਂ ਸੀ ਦੇਖਦੀ, ਪਰ ਰੱਬ 'ਤੇ ਦੇਖਦਾ ਸੀ। ਇਹ 30,000 ਵਾਲੀ ਨਾ ਮਿਲਦੀ ਅੱਜ, ਉਹ 5,000 ਤਾਂ ਤੁਸੀਂ ਵਰਤ ਲੈਣਾ ਸੀ, ਪਰ ਤੁਹਾਡੀ ਇਮਾਨਦਾਰੀ ਨੇ 5 ਮੁੱਕ ਜਾਣਾ ਸੀ, ਖਰਚਿਆ ਜਾਣਾ ਸੀ, ਅੱਜ ਤੁਹਾਨੂੰ ਹਰ ਮਹੀਨੇ 30,000 ਆਉਣਾ, ਕਿਉਂਕਿ ਇਮਾਨਦਾਰ ਬੰਦਾ ਚਾਹੀਦਾ। ਤਾਂ ਤੁਸੀਂ ਦੱਸੋ ਉੱਥੇ ਸਰਦਾਰ ਨੂੰ ਕੌਣ ਦੇਖਦਾ ਪਿਆ ਸੀ? ਤਾਂ ਇਮਾਨਦਾਰੀ ਉਹ ਨਹੀਂ ਹੁੰਦੀ ਜਿਹੜੀ ਤੁਸੀਂ ਕਿਸੇ ਨੂੰ ਵਿਖਾ ਕੇ ਕਰਦੇ ਹੋ, ਇਮਾਨਦਾਰੀ ਉਹ ਹੁੰਦੀ ਜਿਹੜੀ ਪਿੱਠ ਪਿੱਛੇ ਹੁੰਦੀ। ਤਾਂ ਕਰਮਾਂ ਨੂੰ ਮਨੁੱਖ ਨਹੀਂ ਦੇਖਦਾ। ਜੇ ਤੁਸੀਂ ਇਮਾਨਦਾਰੀ ਰੱਖਦੇ ਹੋ ਅਤੇ ਤੁਸੀਂ ਕਹਿੰਦੇ ਹੋ ਵੀ ਮੈਂ ਇੰਨੀ ਇਮਾਨਦਾਰੀ ਕੀਤੀ, ਇੰਨੇ ਮੇਰਾ ਕੀ ਮੁੱਲ ਪਾਇਆ, ਬੰਦਾ ਕਿਸੇ ਦਾ ਮੁੱਲ ਨਹੀਂ ਪਾਉਂਦਾ, ਬੰਦੇ ਤੋਂ ਈਸ਼ਵਰ ਮੁੱਲ ਪਵਾਊਗਾ। ਜਿਵੇਂ ਉਹ ਪੜੂਏ ਵਾਲੇ ਸੱਜਣ ਤੋਂ ਸਰਦਾਰ ਨੂੰ ਨੌਕਰੀ ਦਵਾ ਤੀ ਇਮਾਨਦਾਰੀ ਕਰ। ਤਾਂ ਜਿਹੜਾ ਆਪਣਾ ਕਰਮ ਇਮਾਨਦਾਰੀ ਨਾਲ ਕਰੀ ਜਾਂਦਾ ਹੈ ਉਹਦਾ ਫਲ ਈਸ਼ਵਰ ਨੇ ਦਵਾਉਣਾ ਹੈ, ਦਵਾਉਣਾ ਪਤਾ ਨਹੀਂ ਕਿਹਦੇ ਰਾਹੀਂ, ਉਹਦੀ ਤਰੱਕੀ ਕਰਾਉਣੀ, ਕਰਾ ਉਹਨੇ ਦੇਣੀ ਆ ਭਾਵੇਂ ਕਿਸੇ ਰਾਹੀਂ ਹੋਵੇ। ਤਾਂ ਇਸ ਪ੍ਰਕਾਰ ਕਰਮਾਂ ਨੂੰ ਕੌਣ ਦੇਖਦਾ ਹੈ? ਈਸ਼ਵਰ ਜਿਹੜਾ ਹਰ ਥਾਂ 'ਤੇ ਜੁੜਿਆ ਬੈਠਾ ਹੈ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ। ਤਾਂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਤੈਨੂੰ ਮੇਰੀ ਨਮਸਕਾਰ ਹੈ। ਕਿਉਂ? ਕਿਉਂਕਿ ਨਮਸਤੰਗ ਸੋ ਜੋਗੇ, ਆਪ ਜੀ ਭਲੀ ਪ੍ਰਕਾਰ ਜੋਗੇ, ਹਰ ਥਾਂ 'ਤੇ ਜੁੜੇ ਹੋ, ਸਭ ਦੇਖ ਰਹੇ ਹੋ, ਸਭ ਸੁਣ ਰਹੇ ਹੋ, ਸਭ ਆਪ ਨੂੰ ਪਤਾ ਹੈ। ਅਤੇ ਜੋਗੇ ਦਾ ਅਰਥ ਹੁੰਦਾ ਲਾਇਕ। ਹੇ ਅਕਾਲ ਪੁਰਖ, ਤੂੰ ਹਰ ਤਰ੍ਹਾਂ ਅਤਿਅੰਤ ਜੋਗੇ ਲਾਇਕ ਹੈ। ਪਰਮੇਸ਼ਰ ਹਰ ਕੰਮ ਕਰਨ ਦੇ ਯੋਗ ਹੈ, ਐਸਾ ਕੋਈ ਕੰਮ ਨਹੀਂ ਜਿਹੜਾ ਉਹ ਨਾ ਕਰ ਸਕੇ। ਉਹ ਤਾਂ ਹਰ ਕੰਮ ਕਰਨ ਦੀ ਵਿਧੀ ਵਿਧਾਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜਿਵੇਂ ਗੁਰਬਾਣੀ ਕਹਿੰਦੀ, ਜਾਗ ਕੇ ਗ੍ਰਹਿ ਨਵਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ। ਗਿਆਨ ਵੀ ਧਿਆਨ ਵੀ ਸਭ ਕੁਝ, ਉਹ ਸਭ ਕੁਝ ਕਰ ਸਕਦਾ। ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਨਮਸਤੰਗ ਅਰੰਗੇ, ਰੰਗੇ ਦਾ ਅਰਥ ਹੁੰਦਾ ਹੈ ਰੰਗ, ਰੰਗ ਦਾ ਅਰਥ ਹੁੰਦਾ ਆਨੰਦ, ਖੁਸ਼ੀ ਜਾਂ ਪ੍ਰੇਮ, ਖੇਡ, ਕੌਤਕ, ਲੀਲਾ। ਅਤੇ ਫਾਰਸੀ 'ਚ ਰੰਗ ਦਾ ਅਰਥ ਹੁੰਦਾ ਨੀਲਾ, ਪੀਲਾ ਆਦਿਕ, ਸੱਤ ਤਰ੍ਹਾਂ ਦੇ ਰੰਗ ਮੰਨੇ ਨੇ। ਹੇ ਅਕਾਲ ਪੁਰਖ, ਤੂੰ ਸੰਸਾਰੀ ਵਿਸ਼ੇ ਰੰਗ ਸਵਾਦਾਂ ਤੋਂ ਰਹਿਤ ਹੈ। ਅਸ਼ੈ ਅਖੈ ਅਬਿਕਾਰ ਅਪੈ ਅਨ ਭਿਜ ਅਭੇਦਨ ਗਿਆਨ ਪ੍ਰਬੋਧ। ਤਿਰਤੇ ਸੰਸਾਰੀ ਵਿਸ਼ਿਆਂ ਦਾ ਵੱਸ ਨਹੀਂ ਚੱਲਦਾ, ਤੂੰ ਸੰਸਾਰੀ ਵਿਸ਼ਿਆਂ ਵਿੱਚ ਹੇ ਵਾਹਿਗੁਰੂ ਜੀ ਫਸਦਾ ਨਹੀਂ, ਤੈਨੂੰ ਮੇਰੀ ਨਮਸਕਾਰ ਹੈ। ਜਿਵੇਂ ਅਸੀਂ ਦੁਨਿਆਵੀ ਪੁਰਸ਼ ਸੰਸਾਰੀ ਵਿਸ਼ਿਆਂ 'ਚ ਫਸ ਜਾਂਦੇ ਹਾਂ। ਨਮਸਤੰਗ ਰੰਗੇ, ਹੇ ਅਕਾਲ ਪੁਰਖ, ਤੇਰਾ ਕਿਸੇ ਨਾਲ ਵੀ ਰੰਗ ਪ੍ਰੇਮ ਆ ਨਹੀਂ ਹੈ, ਭਾਵ ਤੂੰ ਮੋਹ ਤੋਂ ਰਹਿਤ ਹੈ। ਇਹ ਨਹੀਂ ਵੀ ਜਿੰਨੇ ਜ਼ਿਆਦਾ ਪੈਸੇ ਚੜ੍ਹਾ ਤੇ ਉਹਦਾ ਮੋਹ ਕਰਨ ਲੱਗ ਪਿਆ, ਅਤੇ ਜਿੰਨੇ ਨਾ ਦਿੱਤੇ ਉਹਨਾਂ ਈਰਖਾ ਕਰਨ ਲੱਗ ਪਿਆ, ਐਸੀ ਪਕੜ ਤੋਂ ਰਹਿਤ ਹੈ। ਅਤੇ ਰੰਗੇ ਦਾ ਅਰਥ ਹੁੰਦਾ ਖੇਡ, ਲੀਲਾ, ਕੌਤਕ। ਹੇ ਅਕਾਲ ਪੁਰਖ ਜੀ, ਤੁਸੀਂ ਦੁਨਿਆਵੀ ਤਮਾਸ਼ੇ ਕੌਤਕਾਂ ਤੋਂ ਰਹਿਤ ਹੈ। ਹੇ ਅਕਾਲ ਪੁਰਖ ਜੀ, ਆਪ ਜੀ ਸੱਤ ਪ੍ਰਕਾਰ ਦੇ ਰੰਗਾਂ ਤੋਂ ਰਹਿਤ, ਨੀਲਾ ਪੀਲਾ ਆਦਿਕ ਮੰਨੇ ਨੇ। ਜਾਂ ਐੜੇ ਦਾ ਜੇ ਵਿਸ਼ੇਸ਼ ਅਰਥ ਕਰ ਦਈਏ ਤਾਂ ਸੰਤ ਇੱਕ ਹੋਰ ਅਰਥ ਕਰ ਦਿੰਦੇ ਕੀ ਕਹਿੰਦੇ, ਹੇ ਅਕਾਲ ਪੁਰਖ, ਤੂੰ ਆ ਵਿਸ਼ੇਸ਼ ਕਰਕੇ ਰੰਗ ਆਨੰਦ ਸਰੂਪ ਹੈ, ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਭੰਗੇ, ਭੰਗੇ ਦਾ ਅਰਥ ਹੁੰਦਾ ਭੰਗ ਹੋਣਾ, ਨਾਸ਼ ਹੋਣਾ, ਜਾਂ ਭੰਗ ਪਾਉਣਾ, ਵਿਘਨ, ਜਾਂ ਭੰਗ ਨਾਮ ਦੀ ਬੂਟੀ ਘੋਟ ਘੋਟ ਕੇ ਪੀਣੀ, ਨਸ਼ੇ ਕਰਨੇ, ਆ ਭੰਗੇ। ਹੇ ਅਕਾਲ ਪੁਰਖ, ਤੂੰ ਭੰਗੇ ਨਾਸ਼ ਤੋਂ ਰਹਿਤ, ਤੈਨੂੰ ਕੋਈ ਖਤਮ ਨਹੀਂ ਕਰ ਸਕਦਾ, ਤੈਨੂੰ ਮੇਰੀ ਨਮਸਕਾਰ ਹੈ। ਹੇ ਅਕਾਲ ਪੁਰਖ, ਤੂੰ ਹਰ ਪ੍ਰਕਾਰ ਦੇ ਭੰਗੇ ਵਿਘਨ ਤੋਂ ਰਹਿਤ ਹੈ। ਜਿਵੇਂ ਆਪਾਂ ਕਹਿ ਦਿੰਦੇ ਨਾ ਭਾਈ ਭੰਗ ਨਾ ਪਾ, ਵਿਘਨ ਨਾ ਪਾ, ਕਿ ਪਰਮੇਸ਼ਰ ਦੇ ਕਿਸੇ ਕਾਰਜ ਕੋਈ ਵਿਘਨ ਨਹੀਂ ਪਾ ਸਕਦਾ। ਅਤੇ ਭੰਗ ਨਾਮ ਹੈ ਬੂਟੀ ਦਾ, ਨਸ਼ੇ ਦੀ ਬੂਟੀ। ਵਾਹਿਗੁਰੂ ਪਰਮੇਸ਼ਰ ਕਿਸੇ ਨਸ਼ੇ ਦਾ ਸੇਵਨ ਕਰਕੇ ਬੱਸ 'ਚ ਨਹੀਂ ਆਉਂਦਾ ਵੀ ਤੁਸੀਂ ਨਸ਼ਾ ਪੀ ਲਓ ਅਤੇ ਉਹ ਸ਼ਾਇਦ ਤੁਹਾਡੇ ਬੱਸ 'ਚ ਆ ਜਾਵੇ। ਤਾਂ ਭੰਗ ਨਸ਼ੇ ਦੀ ਬੂਟੀ ਕਰਕੇ, ਨਸ਼ੇ ਕਰਕੇ ਭਾਵ ਅਰਥ ਕੀ ਹੋਇਆ, ਨਸ਼ੇ ਕਰਕੇ ਉਹਦੀ ਪ੍ਰਾਪਤੀ ਨਹੀਂ। ਜਿਵੇਂ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈ, ਬਾਬਰ ਨੇ ਭੰਗ ਦਿੱਤੀ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਕੀ ਆਖਿਆ, ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਰੱਬ ਦਾ ਭਇਆ ਹੀ ਮੇਰੇ ਵਾਸਤੇ ਭੰਗ ਹੈ। ਤਾਂ ਭੰਗ ਨਸ਼ੇ ਕਰਕੇ ਉਹਦੀ ਪ੍ਰਾਪਤੀ ਨਹੀਂ। ਇੱਕ ਬੜੇ ਵੱਡੇ ਮਹਾਤਮਾ ਹੋਏ ਨੇ ਸ਼੍ਰੀਮਾਨ ਭਗਤ ਉਜਾਗਰ ਸਿੰਘ ਜੀ, ਦਾਸ ਤੋਂ ਕੋਈ ਸ਼ਬਦ ਵੱਧ ਘੱਟ ਨਾ ਨਿਕਲੇ ਵਿਚਾਰ ਦੇ ਵਿੱਚ, ਉਹ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਭੂਆ ਦੇ ਪੁੱਤ ਸਨ, ਭਿੰਡਰਾਂ ਵਾਲੇ ਮਹਾਂਪੁਰਖਾਂ ਦੇ। ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਜਥੇ ਵਿੱਚ ਉਹ ਲੈ ਕੇ ਆਏ ਸੀ, ਅਤੇ ਸ਼੍ਰੀਮਾਨ ਸੰਤ ਭਗਤ ਉਜਾਗਰ ਸਿੰਘ ਜੀ ਭਗਤ ਜੀ ਬੜੀ ਕਮਾਈ ਵਾਲੇ ਸਨ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਉਹ ਦੱਸਦੇ ਨੇ ਕਿ ਗ੍ਰਸਤ 'ਚ ਰਹਿ ਕੇ, ਪਰਿਵਾਰ 'ਚ ਰਹਿ ਕੇ ਬੜੇ ਵੱਡੇ ਜਪੀ ਤਪੀ ਮਹਾਤਮਾ ਸਨ। 125,000 ਜਪਜੀ ਸਾਹਿਬ ਦਾ ਪਾਠ ਘਰ ਦੇ ਵਿੱਚ ਰਹਿ ਕੇ ਕੀਤਾ, ਗ੍ਰਸਤ ਵਿੱਚ ਰਹਿ ਕੇ ਕੀਤਾ ਸੀ। 100-100 ਬਹਾਨਾ ਲਾਉਂਦੇ ਹਾਂ ਜੀ, ਸਾਨੂੰ ਵਿਹਲ ਕਿੱਥੇ ਆ, ਨਿਆਣੇ ਸਾਂਭਣੇ ਆ, ਘਰ ਦੇ ਕੰਮ ਕਰਨੇ ਆ, ਘਰ 'ਚ ਰਹਿ ਕੇ 125,000 ਪਾਠ ਜਪਜੀ ਸਾਹਿਬ ਦਾ, ਨਾਲ ਕਿਰਤ ਵਿਰਤ ਅਤੇ ਪਰਿਵਾਰ ਵੀ ਪਾਲਿਆ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦਾ ਬਹੁਤ ਮਾਣ ਕਰਦੇ ਸੀ। ਜਦੋਂ ਉਹ ਆਉਂਦੇ ਸਨ ਤਾਂ ਜੇ ਸੰਤ ਆਪ ਪਲੰਘੇ 'ਤੇ ਤਾਂ ਉਹਨਾਂ ਵਾਸਤੇ ਵੀ ਪਲੰਘਾ ਮੰਗਵਾਉਂਦੇ ਸਨ ਅਤੇ ਉਹ ਡਾਉਂਦੇ ਸਨ, ਬੜਾ ਮਾਣ ਕਰਦੇ ਸਨ, ਸਤਿਕਾਰ ਕਰਦੇ ਸਨ। ਭਗਤ ਉਜਾਗਰ ਸਿੰਘ ਜੀ ਦੇ ਸਥਾਨ ਉੱਤੇ ਸੇਵਾ ਚੱਲਦੀ ਪਈ ਸੀ। ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਜਿਹੜੇ ਉਹਨਾਂ ਦੇ ਥਾਂ ਉੱਤੇ ਇਸ ਮਹਾਤਮਾ ਸਨ ਉਹ ਸੇਵਾ ਕਰਵਾਉਂਦੇ ਪਏ ਸੀ, ਅਤੇ ਉਹਨਾਂ ਪਿੰਡ ਦੇ ਸੱਜਣਾਂ ਨੂੰ ਆਖਿਆ ਕਿ ਮਿੱਟੀ ਪਾਉਣੀ ਹੈ। ਚਲੋ ਪਿੰਡ ਦੇ ਸੱਜਣ ਮਿੱਟੀ ਪਾਉਣ ਲੱਗ ਪਏ। ਦੋ ਸੱਜਣ ਬਹੁਤ ਸੇਵਾ ਕੀਤੀ ਅਤੇ ਉਹ ਸੰਤ ਹੱਸ ਕੇ ਕਹਿਣ ਲੱਗੇ, ਬਈ ਤੁਸੀਂ ਬੜੀ ਸੇਵਾ ਕੀਤੀ ਮਿੱਟੀ ਪਾਉਣ ਦੀ। ਅਤੇ ਇਹਨਾਂ ਦੇ ਮੂੰਹ ਨਿਕਲ ਗਿਆ, ਬਾਬਾ ਜੀ ਅਸੀਂ ਫਿਰ ਅਫੀਮ ਖਾਧੀ ਸੀ, ਅਫੀਮ ਨਸ਼ਾ ਹੈ ਉਹ ਖਾਧੀ ਸੀ ਅਤੇ ਉਹਦੇ ਕਰਕੇ ਫਿਰ ਥੱਕੇ ਹੀ ਨਹੀਂ। ਉਹ ਮਹਾਤਮਾ ਹੱਸ ਕੇ ਕਹਿਣ ਲੱਗਾ, ਫਿਰ ਫੀਮ ਨੇ ਹੀ ਸੇਵਾ ਕੀਤੀ ਆ, ਤੁਸੀਂ ਤਾਂ ਨਹੀਂ ਕੀਤੀ, ਫਿਰ ਸੇਵਾ ਇਹ ਸਾਰੀ ਅਫੀਮ ਨੂੰ ਹੀ ਲੱਗੀ, ਤੁਹਾਨੂੰ ਤਾਂ ਨਹੀਂ ਲੱਗੀ, ਕਿਉਂ ਉਹ ਖਾਧੀ ਅਤੇ ਤੁਸੀਂ ਸੇਵਾ ਕੀ। ਤਾਂ ਜਿਹੜੀ ਤਾਕਤ ਨੇ ਤੁਹਾਡੇ ਅੰਦਰ ਸੇਵਾ ਕਰਵਾਈ ਉਸ ਤਾਕਤ ਨੂੰ ਹੀ ਸੇਵਾ ਲੱਗੀ, ਜਾਓ ਕੱਲ੍ਹ ਨੂੰ ਦੁਬਾਰਾ ਸੇਵਾ ਕਰਿਓ, ਅੱਜ ਦੀ ਸੇਵਾ ਪ੍ਰਵਾਨ ਨਹੀਂ। ਤਾਂ ਹੇ ਵਾਹਿਗੁਰੂ ਤੂੰ ਨਸ਼ਾ ਕਰਕੇ ਵਸ 'ਚ ਆਉਣ ਵਾਲਾ ਨਹੀਂ। ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਐਸੀ ਬਾਣੀ ਲਿਖੂੰਗਾ ਜਿਹਨੂੰ ਪੜ੍ਹ ਕੇ ਨਸ਼ਾ ਕਰਨ ਦੀ ਲੋੜ ਨਹੀਂ, ਬਿਨਾਂ ਨਸ਼ੇ ਤੋਂ ਹੀ ਸਿੱਖ ਯੁੱਧ ਕਰਿਆ ਕਰਨਗੇ, ਬਾਣੀ ਦਾ ਹੀ ਇੰਨਾ ਨਸ਼ਾ ਚੜ੍ਹ ਜਾਵੇਗਾ। ਅਤੇ ਦਸਵੇਂ ਪਾਤਸ਼ਾਹ ਲਿਖਦੇ ਨੇ, ਪੜ੍ਹੇ ਸੂਮ ਸੋਫੀ ਲੜੇ ਯੁੱਧ ਗਾਢੇ। ਦਸਵੇਂ ਪਾਤਸ਼ਾਹ ਕਹਿੰਦੇ ਜੇ ਮੇਰੀ ਬਾਣੀ ਕੋਈ ਸੂਫੀ ਬੰਦਾ ਵੀ ਪੜ੍ਹ ਲਊਗਾ, ਇੰਨਾ ਨਸ਼ਾ ਹੋ ਜੂਗਾ ਕਿ ਐਸਾ ਯੁੱਧ ਕਰਕੇ ਦਿਖਾਇਆ ਕਰੂਗਾ ਕਿ ਦੁਨੀਆ ਹੈਰਾਨ ਹੋਵੇਗੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਆਹ ਭੰਗੇ ਕਿਸੇ ਨਸ਼ੇ ਕਰਕੇ ਤੇਰੀ ਪ੍ਰਾਪਤੀ ਨਹੀਂ। ਨਮਸਤੰ ਅਗੰਮੇ ਗੰਮੇ ਮੈਨੇ ਗਮਤਾ, ਗਮਤਾ ਮੈਨੇ ਸੰਗਿਆ ਮੈਨੇ ਪਹੁੰਚ। ਅਤੇ ਗਮ ਦਾ ਅਰਥ ਹੁੰਦਾ ਸ਼ੋਕ, ਫਾਰਸੀ ਦੇ ਵਿੱਚ ਗਮ ਦਾ ਅਰਥ ਕੀ ਹੈ, ਰੰਜ, ਫਿਕਰ, ਸ਼ੋਕ, ਚਿੰਤਾ। ਹੇ ਅਕਾਲ ਪੁਰਖ ਤੂੰ ਮਨ ਬਾਣੀ ਅਤੇ ਬੁੱਧੀ ਦੀ ਗੰਮੇ ਗਮਤਾ ਤੋਂ ਪਹੁੰਚ ਤੋਂ ਰਹਿਤ ਹੈ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਜਾਂ ਸਹਿਸ ਫਨੀ ਜਪਿਓ ਸੇਖ ਨਾਗੈ, ਹਰ ਜਪਦਿਆਂ ਅੰਤ ਨਾ ਪਾਵੈ ਗੋ। ਹੇ ਵਾਹਿਗੁਰੂ ਜੀ ਤੇਰਾ ਅੰਤ ਨਹੀਂ ਕੋਈ ਪਾ ਸਕਦਾ, ਤੂੰ ਪਹੁੰਚ ਮਨ ਬਾਣੀ ਦੀ ਪਹੁੰਚ ਤੋਂ ਰਹਿਤ ਹੈ। ਨਮਸਤੰ ਅਗੰਮੇ ਹੇ ਅਕਾਲ ਪੁਰਖ ਤੇਰੀ ਸਰਬ ਜਗ੍ਹਾ ਵੇਖੇ ਗਮਤਾ ਆ ਵਿਸ਼ੇਸ਼ ਕਰਕੇ ਹੈ, ਹਰ ਥਾਂ 'ਤੇ ਤੂੰ ਹੀ ਬੈਠਾ ਹੈ, ਤੈਨੂੰ ਮੇਰੀ ਨਮਸਕਾਰ ਹੈ। ਜਾਂ ਹੇ ਅਕਾਲ ਪੁਰਖ ਤੂੰ ਗੰਮੇ ਸ਼ੋਕ ਤੋਂ ਰਹਿਤ ਹੈ, ਪ੍ਰਭ ਜਾਤ ਨਾ ਪਾਤ ਨਾ ਜੋਤ ਜੁਤੁੰਗ, ਜੇ ਤਾਤ ਨਾ ਮਾਤ ਨਾ ਪ੍ਰਾਤ ਸੁਤੁੰਗ। ਅਤੇ ਕੀ ਕਹਿੰਦੇ ਦਸਵੇਂ ਪਾਤਸ਼ਾਹ, ਜੇ ਰੋਗ ਨਾ ਸ਼ੋਕ ਨਾ ਭੋਗ, ਜੇ ਰੋਗ ਸੋਗ ਨਾ ਭੋਗ ਪਉ ਜੇ